ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਪਹੁੰਚ ਕੇ ਨਮਸਕਾਰ ਕਰਕੇ ਆਪ ਜੀ ਨੇ ਆਪਣੇ ਸਮੇਂ ਨੂੰ, ਇਸ ਸਵੇਰ ਨੂੰ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਕਰਵਾਉਣ ਦਾ ਯਤਨ ਕੀਤਾ ਹੈ। ਜਪਜੀ ਸਾਹਿਬ ਦੀ ਚੱਲ ਰਹੀ ਲੜੀਵਾਰ ਵਿਆਖਿਆ ਅਧੀਨ ਅੱਜ ਇਸ ਬਾਣੀ ਦੀ 8ਵੀਂ ਪੌੜੀ ਆਪ ਜੀ ਨੇ ਸਰਵਨ ਕੀਤੀ। ਇਹ 8 ਤੋਂ ਲੈ ਕੇ 11 ਨੰਬਰ 4 ਜੋ ਪੌੜੀਆਂ ਹਨ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹਨਾਂ ਪੌੜੀਆਂ ਵਿੱਚ ਸਿੱਖ ਧਰਮ ਦੀ ਸਾਧਨਾ ਦਾ ਮੁੱਢ ਕੀ ਹੈ, ਅਧਿਆਤਮਕ ਸਾਧਨਾ ਕਿੱਥੋਂ ਸ਼ੁਰੂ ਹੁੰਦੀ ਹੈ, ਇਸ ਦੀ ਪਹਿਲੀ ਕਲਾਸ ਕਿਹੜੀ ਹੈ, ਉਹਦਾ ਵਰਣਨ ਅੱਜ ਕੀਤਾ ਹੈ। ਸਤਿਗੁਰੂ ਨੇ ਅੱਜ ਵਾਰ ਵਾਰ ਇੱਕ ਲਫ਼ਜ਼ ਵਰਤਿਆ, ਸੁਣਿਆ। ਸੁਣਨ ਨਾਲ ਕਿੰਨਾ ਕੁਝ ਮਿਲ ਜਾਂਦਾ ਹੈ, ਜਿਹਦੇ ਬਾਰੇ ਸੁਣਨ ਵਾਲੇ ਨੂੰ ਜਾਣ ਲੈਣਾ ਬੜਾ ਜ਼ਰੂਰੀ ਹੈ, ਤਾਂ ਕਿ ਉਹ ਚੰਗੀ ਤਰ੍ਹਾਂ ਸੁਣੇ। ਕਿਉਂਕਿ ਜਿਸ ਕੰਮ ਵਿੱਚ ਕੋਈ ਸਿੱਟਾ ਨਾ ਨਿਕਲਦਾ ਦਿਸੇ, ਕੁਦਰਤੀ ਤੌਰ 'ਤੇ ਆਦਮੀ ਉਹਨੂੰ ਕਰਨ ਵਾਸਤੇ ਪੂਰੀ ਰੁਚੀ ਅਖਤਿਆਰ ਨਹੀਂ ਕਰਦਾ। ਜਿਹਦੇ ਵਿੱਚੋਂ ਇਹ ਨਾ ਦਿਸੇ ਕਿ ਮੈਨੂੰ ਕੁਝ ਮਿਲੇਗਾ, ਕੋਈ ਪ੍ਰਾਪਤੀ ਹੋਵੇਗੀ, ਕੋਈ ਜੀਵਨ ਤਬਦੀਲ ਹੋਵੇਗਾ, ਉਹਨੂੰ ਕੁਦਰਤੀ ਹੈ ਕਿ ਬੰਦੇ ਦਾ ਮਨ ਕਰੀ ਵੀ ਜਾਏ, ਉਹਦੇ ਮਨ ਦਾ ਜਿਹੜੀ ਰੁਚੀ ਹੈ, ਇੰਟਰਸਟ ਹੈ, ਉਹਦੇ ਵਿੱਚ ਪੂਰੀ ਤਰ੍ਹਾਂ ਨਹੀਂ ਜਾਗਦਾ। ਤੇ ਜਿੰਨਾ ਚਿਰ ਮਨ ਵਿੱਚ ਰੁਚੀ ਨਹੀਂ ਜਾਗਦੀ, ਉਸ ਸਾਧਨਾ ਨੂੰ ਕਰਨ ਦੇ ਪੂਰੇ ਲਾਭ ਪ੍ਰਾਪਤ ਨਹੀਂ ਹੁੰਦੇ। ਜਿੰਨਾ ਚਿਰ ਉਹਦੇ ਵਿੱਚ ਰੁਚੀ ਨਾ ਜਾਗੇ, ਚਾਹ ਨਾ ਬਣੇ, ਮਨ ਪੂਰਾ ਤੁਰੇਗਾ ਨਹੀਂ। ਤੇ ਕੱਲ੍ਹ ਦੇ ਵਿਸ਼ੇ ਵਿੱਚ ਆਪਾਂ ਵਿਚਾਰਿਆ ਸੀ ਕਿ ਮਨ ਪੂਰਾ 100% ਜਿੰਨਾ ਚਿਰ ਨਹੀਂ ਤੁਰਦਾ, ਉਨਾ ਚਿਰ ਪ੍ਰਾਪਤੀ ਨਹੀਂ ਹੁੰਦੀ, ਕੋਈ ਰਾਹ ਨਹੀਂ ਖੁੱਲਦਾ। ਤਾਂ ਸਤਿਗੁਰੂ ਨੇ ਅੱਜ ਜੋ 4 ਪੌੜੀਆਂ ਸੁਣਨ ਦੀਆਂ ਕਹੀਆਂ ਨੇ, ਉਹਦੇ ਵਿੱਚ ਇਹ ਹੈ ਕਿ ਸਿੱਖੀ ਕਮਾਉਣ ਵਾਲੇ ਨੂੰ ਸੁਣਨ ਦੀਆਂ ਬਰਕਤਾਂ ਦੀ ਸਮਝ ਆ ਜਾਏ, ਸੁਣਨ ਨਾਲ ਮੈਨੂੰ ਕੀ ਮਿਲ ਸਕਦਾ। ਇਹ ਬੜੀ ਵੱਡੀ ਸਾਧਨਾ ਹੈ। ਸਾਰੇ ਧਰਮਾਂ ਨੇ ਆਪਣੀਆਂ ਆਪਣੀਆਂ ਸਾਧਨਾਵਾਂ ਦਿੱਤੀਆਂ ਨੇ। ਯੋਗ ਵਾਲਿਆਂ ਨੇ ਸਮਾਧੀਆਂ ਦੀ ਗੱਲ ਕੀਤੀ ਹੈ, ਪੂਜਾ ਕਰਨ ਵਾਲਿਆਂ ਨੇ ਕਈ ਤਰ੍ਹਾਂ ਦੀ ਪੂਜਾ ਦੱਸੀ ਹੈ ਵੀ ਇਸ ਤਰ੍ਹਾਂ ਆਦਮੀ ਦਾ ਮਨ ਜੁੜ ਸਕਦਾ ਹੈ। ਕਈਆਂ ਨੇ ਕਿਹਾ ਤੀਰਥਾਂ 'ਤੇ ਜਾਓ, ਕਈਆਂ ਨੇ ਕਿਹਾ ਧਰਤੀ 'ਤੇ ਭਰਮਣ ਕਰੋ, ਕਈਆਂ ਨੇ ਦੱਸਿਆ ਜੰਗਲ ਵਿੱਚ ਨਿਵਾਸ ਕਰ ਲਓ, ਕਈਆਂ ਨੇ ਕਿਹਾ ਤੀਰਥ ਦੇ ਕਿਨਾਰੇ ਤੇ ਨਦੀ ਕੋਲ ਰਹੋ। ਇਹ ਸਾਰੀਆਂ ਸਾਧਨਾਵਾਂ ਸਨ। ਗੁਰੂ ਨਾਨਕ ਸਾਹਿਬ ਨੇ ਸਾਨੂੰ ਕਿਹੜੀ ਸਾਧਨਾ ਦਿੱਤੀ ਹੈ ਸਾਨੂੰ ਪਤਾ ਹੋਣਾ ਚਾਹੀਦਾ। ਸਿੱਖ ਅਖਵਾਉਣਾ ਕਾਫੀ ਨਹੀਂ, ਇਹ ਖਿਆਲ ਰੱਖਣਾ ਚਾਹੀਦਾ। ਸਿੱਖ ਨਾਮ ਧਰਾ ਲੈਣਾ ਕਾਫੀ ਨਹੀਂ ਹੈ, ਜਾਂ ਇਉਂ ਕਹੀਏ ਕਿ ਆਪਣੇ ਆਈਡੈਂਟੀ ਕਾਰਡ ਦੇ ਉੱਤੇ ਸਿੱਖ ਲਫ਼ਜ਼ ਕਹਿ ਲਿਖਵਾ ਲੈਣਾ, ਇਹ ਬਹੁਤਾ ਕਾਫੀ ਨਹੀਂ। ਸਿੱਖੀ ਦਾ ਮਤਲਬ ਹੈ ਸਿੱਖੀ ਨੂੰ ਸਮਝਣਾ ਤੇ ਉਹਨੂੰ ਹੰਢਾ ਕੇ ਵੇਖਣਾ ਕਿ ਇਹਦੇ ਵਿੱਚ ਕੀ ਹੈ। ਤਾਂ ਸਾਨੂੰ ਇਹ ਜਾਣ ਲੈਣਾ ਚਾਹੀਦਾ ਸਿੱਖ ਦੀ ਯਾਤਰਾ ਸਿੱਖੀ ਵੱਲ ਕਿੱਥੋਂ ਸ਼ੁਰੂ ਹੁੰਦੀ ਹੈ। ਵੈਸੇ ਤਾਂ ਬਾਣੀ ਹੈ ਜਪ, ਇਹਦਾ ਮੁੱਢ ਤੇ ਸ਼ੁਰੂ ਹੁੰਦਾ ਜਪ ਤੋਂ, ਜਪਣ ਤੋਂ ਸ਼ੁਰੂ ਹੁੰਦਾ ਹੈ। ਜਿਸ ਸਰੀਰਧਾਰੀ ਸਿੱਖ ਦੇ ਜੀਵਨ ਵਿੱਚ ਕੋਈ ਜਪ ਨਹੀਂ, ਉਹ ਜਪਦਾ ਨਹੀਂ ਕੁਝ ਵੀ। ਵੈਸੇ ਕੁਝ ਵੀ ਦਾ ਅਰਥ, ਸਿੱਖ ਨੇ ਦੋ ਹੀ ਚੀਜ਼ਾਂ ਜਪਣੀਆਂ, ਇੱਕ ਬਾਣੀ ਹੈ, ਦੂਜਾ ਨਾਮ। ਹੋਰ ਕੋਈ ਜਾਪ ਹੈ ਹੀ ਨਹੀਂ ਸਿੱਖੀ ਵਿੱਚ। ਤਾਂ ਇਹ ਨਿਸ਼ਾਨੀ ਪਹਿਲੀ ਸਿੱਖ ਦੀ ਕਿ ਉਹ ਸਿੱਖ ਹੈ, ਉਹ ਕਿਹੜੀ ਨਿਸ਼ਾਨੀ ਹੈ ਕਿ ਇਹ ਜਪਦਾ ਹੈ, ਬਾਣੀ ਜਪਦਾ ਹੈ ਜਾਂ ਨਾਮ ਜਪਦਾ ਹੈ, ਕਿੰਨਾ ਜਪਦਾ ਹੈ ਇਹ ਇਹਦੀ ਆਪਣੀ ਮਰਜ਼ੀ ਹੈ, ਥੋੜ੍ਹਾ ਵੀ ਜਪ ਸਕਦਾ। ਗੁਰੂ ਗ੍ਰੰਥ ਸਾਹਿਬ ਨੇ ਇੱਕ 6 ਮਿੰਟ ਤੋਂ ਲੈ ਕੇ 24 ਘੰਟਿਆਂ ਤੱਕ ਦੀ ਗੱਲ ਕੀਤੀ ਹੈ ਕਿ ਜਿੱਥੇ ਤੂੰ ਚੱਲਣਾ ਉੱਥੇ ਹੀ ਚੱਲ, ਪਹਿਲਾਂ ਕੋਈ ਮਜਬੂਰੀ ਨਹੀਂ ਲਾਈ। ਧੰਨ ਗੁਰੂ ਗ੍ਰੰਥ ਸਾਹਿਬ ਨੇ ਬੜੀ ਛੋਟ ਦਿੱਤੀ ਆਦਮੀ ਨੂੰ। ਇਹ ਇੱਕ ਐਸੇ ਸਤਿਗੁਰੂ ਨੇ ਜਿਹੜੇ ਸਿੱਖ ਤੇ ਸਖਤੀ ਵੀ ਬੜੀ ਕਰਦੇ ਨੇ ਤੇ ਨਰਮਾਈ ਵੀ ਬੜੀ ਹੈ, ਦੋਵੇਂ ਗੱਲਾਂ ਨੇ। ਨਰਮਾਈ ਕਿਉਂਕਿ ਪੂਰਾ ਗੁਰੂ ਉਹ ਹੈ, ਪੂਰਾ ਵੈਦ ਉਹ ਹੈ ਜਿਹੜਾ ਮਰੀਜ਼ ਨੂੰ ਵੇਖ ਕੇ ਉਹਦੇ ਸਰੀਰ ਦੀ ਕਪੈਸਿਟੀ ਅਨੁਸਾਰ, ਯੋਗਤਾ ਅਨੁਸਾਰ ਦਵਾਈ ਦਿੰਦਾ। ਪੂਰਾ ਗੁਰੂ ਉਹ ਹੈ, ਪੂਰਾ ਵੈਦ ਉਹ ਹੈ। ਤਾਂ ਹੀ ਕਿਹਾ ਕਿ ਮੇਰਾ ਵੈਦ ਗੁਰੂ ਗੋਬਿੰਦਾ। ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਨਾਨਕ ਦੇਵ ਜੀ ਐਸੇ ਵੈਦ ਨੇ ਕਿ ਇੱਥੇ ਕਮਜ਼ੋਰ ਤੋਂ ਕਮਜ਼ੋਰ ਮਰੀਜ਼ ਵੀ ਐਡਮਿਟ ਹੈ, ਦਾਖਲ ਕੀਤਾ ਜਾਂਦਾ, ਜਿਹਦੇ ਪੱਲੇ ਕੱਖ ਨਹੀਂ ਰਿਹਾ, ਬਿਲਕੁਲ ਗਿਆ ਗੁਜਰਿਆ ਹੋ ਗਿਆ, ਮਨ ਖਿਲਰਿਆ ਪਿਆ ਹੈ, ਵਿਕਾਰਾਂ ਵਿੱਚ ਡਿੱਗਿਆ ਪਿਆ ਹੈ, ਕੋਈ ਚੰਗਾ ਕੰਮ ਨਹੀਂ ਕੀਤਾ, ਗੁਰੂ ਦੇ ਹੁਕਮ ਤੇ ਵੀ ਨਹੀਂ ਚੱਲਿਆ, ਕੋਈ ਨਹੀਂ ਜੀਵਨ ਦੇ ਵਿੱਚ ਉੱਚਾ ਜੀਵਨ ਹੈ ਹੀ ਨਹੀਂ, ਜਵਾਬ ਨਹੀਂ ਦਿੱਤਾ ਉਸਨੂੰ, ਉਹਨੂੰ ਵੀ ਕਿਹਾ ਆ ਜਾ, ਉਹਦੇ ਵਾਸਤੇ ਥੋੜੀ ਦਵਾਈ ਰੱਖੀ, ਸਹਿਜੇ ਸਹਿਜੇ ਉਹਦੇ ਅੰਦਰ ਟਿਕਾਈ ਜਾਏਗੀ। ਉਸ ਵਾਸਤੇ ਕਿਹਾ ਕਿ ਏਕ ਘੜੀ, ਆਧੀ ਘੜੀ, ਆਧੀ ਹੂੰ ਤੇ ਆਦਿ, ਇਹ 6 ਮਿੰਟ ਬਣਦੇ ਨੇ। ਇੱਕ ਘੜੀ 24 ਮਿੰਟ ਦੀ, ਅੱਧੀ ਘੜੀ 12 ਮਿੰਟ ਦੀ, ਅੱਧੀ ਤੋਂ ਅੱਧੀ 6 ਮਿੰਟ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਕਿ ਸਿੱਖਾ, ਤੇਰੇ ਵਿੱਚ ਕੋਈ ਵੀ ਯੋਗਤਾ ਨਹੀਂ, ਤੇ ਮੈਂ ਤੈਨੂੰ ਇੱਕ ਗੱਲ ਕਹਿਣਾ, ਤੂੰ 24 ਘੰਟਿਆਂ ਵਿੱਚ 6 ਘੰਟੇ ਤੇ ਰੱਬ ਦਾ ਨਾਮ ਜ਼ਰੂਰ ਲਿਆ ਕਰ। ਫਿਰ ਜਦੋਂ 6 ਘੰਟੇ ਵਾਹਿਗੁਰੂ, 6 ਮਿੰਟ ਜ਼ਰੂਰ ਲਿਆ ਕਰ ਨਾਮ, ਤਾਂ ਤੂੰ 6 ਮਿੰਟ ਲਏਗਾ, ਤੇ ਜਦੋਂ ਤੂੰ 6 ਮਿੰਟ ਤੁਰ ਪਿਓ ਤੇ ਗੁਰੂ ਤੇਰੀ ਬਾਂਹ ਫੜ ਲਏਗਾ, ਅੱਗੇ ਫਿਰ ਕੰਮ ਗੁਰੂ ਦਾ। ਭਾਈ ਗੁਰਦਾਸ ਜੀ ਕਹਿੰਦੇ ਨੇ, ਸਿੱਖ ਇੱਕ ਕਦਮ ਗੁਰੂ ਵੱਲ ਤੁਰ ਕੇ ਆਵੇ ਤੇ ਬਾਕੀ ਕੰਮ ਫਿਰ ਗੁਰੂ ਦਾ ਉਹ ਆਪੇ ਲੈ ਜਾਂਦਾ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇਹ ਸਿੱਖ ਦਾ ਕੰਮ ਹੈ ਇੱਕ ਕਦਮ। ਇਹ ਗੱਲ ਜ਼ਰੂਰ ਯਾਦ ਰੱਖਣਾ, ਗੁਰੂ ਨੇ ਅੱਗੋਂ 100 ਕਦਮ ਜਾਂ 1000 ਜਾਂ ਕਰੋੜ ਤਾਂ ਜਾਣਾ ਹੈ ਜੇ ਸਿੱਖ ਨੇ 1 ਕਦਮ ਚੁੱਕਿਆ ਤਾਂ, ਉਹਦੇ ਤੋਂ ਪਹਿਲਾਂ ਨਹੀਂ ਹੈ। ਇਹ ਜ਼ਿੰਮੇਵਾਰੀ ਸਿੱਖ ਤੋਂ ਸ਼ੁਰੂ ਹੋਣੀ ਹੈ, ਗੁਰੂ ਤੋਂ ਨਹੀਂ। ਸਤਿਗੁਰੂ ਨੇ ਕਿਹਾ 1 ਕਦਮ ਤੇਰੀ ਜ਼ਿੰਮੇਵਾਰੀ ਹੈ, ਬਾਕੀ ਲੈ ਕੇ ਆਉਣਾ ਕੰਮ ਮੇਰਾ ਹੈ, ਫਿਰ ਤੈਨੂੰ ਕੋਈ ਫਿਕਰ ਨਹੀਂ, ਕੋਈ ਚਿੰਤਾ ਨਹੀਂ, ਮੈਂ ਆਪੇ ਜਪਾਵਾਂਗਾ, ਆਪੇ ਤੈਨੂੰ ਡਿੱਗਣ ਤੋਂ ਵੀ ਬਚਾ ਲਵਾਂਗਾ। ਹਾਂ, ਇਹ ਨਾ ਫਿਰ ਸੋਚੀ ਕਿ ਮੈਂ ਕਰ ਲਿਆ ਤੇ ਹੁਣ ਮੈਂ ਆਪੇ ਤੁਰਾਂਗਾ। ਸਿੱਖ ਦਾ ਮਤਲਬ ਹੀ ਇਹ, ਇੱਕ ਮੈਂ ਸ਼ਬਦ ਕਵਾਂ, ਸਿੱਖ ਦਾ ਮਤਲਬ ਇਹ ਜਿਹੜਾ ਆਪਣੇ ਗੁਰੂ ਦਾ ਪੱਲਾ ਫੜ ਕੇ ਤੇ ਅੱਖਾਂ ਹੀ ਬੰਦ ਕਰਦਾ, ਮੈਂ ਨਹੀਂ ਹੁਣ ਵੇਖਣਾ, ਉਹਨੂੰ ਸਿੱਖ ਕਹਿੰਦੇ। ਪਹਿਲਾਂ ਵੇਖੇ ਅੱਖਾਂ ਨਾਲ, ਜਿੰਨਾ ਚਿਰ ਗੁਰੂ ਦਾ ਪੱਲਾ ਨਹੀਂ ਮਿਲਦਾ, ਪਹਿਲਾਂ ਅਕਲ ਦੀ ਵਰਤੋਂ ਕਰੇ, ਪਹਿਲਾਂ ਸੋਚ ਸਮਝ ਦੀ ਵਰਤੋਂ ਕਰ ਸਕਦਾ, ਪਰ ਉਦਣ ਤੱਕ ਜਿੱਦਣ ਤੱਕ ਪੱਲਾ ਨਹੀਂ ਫੜਿਆ, ਤੇ ਉਹਦੇ ਤੋਂ ਬਾਅਦ ਫਿਰ ਉਹਦਾ ਕੋਈ ਗਿਆਨ ਨਹੀਂ ਹੋਣਾ ਚਾਹੀਦਾ, ਨਹੀਂ ਤਾਂ ਉਹ ਗਿਆਨ ਉਹਦੇ ਪੱਲੇ ਨੂੰ ਫਿਰ ਛੁਡਾ ਦੇਗਾ। ਗਿਆਨ ਦਾ ਕੰਮ ਪੱਲਾ ਫੜਨ ਤੱਕ ਹੈ, ਉਹਦੇ ਤੋਂ ਬਾਅਦ ਨਹੀਂ। ਤਾਂ ਹੀ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਕਿ ਹਮ ਅੰਧਲੇ ਅੰਧ ਬਿਖੈ ਬਿਖ ਰਾਤੇ, ਕਿਉਂ ਚਾਲੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੈ ਆਪਣ ਪਾਲੀ, ਪਾਲੀ ਦਾ ਮਤਲਬ ਪੱਲਾ ਹੈ, ਕਿਸੇ ਦਾ ਲੜ ਫੜ ਲੈਣ। ਗੁਰੂ ਨੇ ਦਇਆ ਕਰਕੇ ਪੱਲਾ ਫੜਾ ਦਿੱਤਾ, ਫਿਰ ਸਿੱਖ ਕੀ ਕਵੇ? ਫਿਰ ਇਹ ਅਰਦਾਸ ਕਰਦਾ ਰਹੇ ਕਿ ਹਮ ਅੰਧਲੇ, ਮੈਂ ਅੰਨਾ ਹਾਂ, ਮੈਨੂੰ ਨਹੀਂ ਦਿਸਦਾ, ਮੈਂ ਆਪਣੀ ਅੱਖ ਹੀ ਨਹੀਂ ਖੋਲਣੀ, ਮੈਂ ਤੇ ਤੇਰੇ ਪਿੱਛੇ ਤੁਰਨਾ, ਜਿੱਧਰ ਲੈ ਕੇ ਜਾਣਾ ਲੈ ਕੇ ਚਲਾ ਜਾ, ਮੇਰੀ ਕੋਈ ਚਿੰਤਾ ਨਹੀਂ, ਮੇਰਾ ਕੋਈ ਫਿਕਰ ਨਹੀਂ ਹੈ, ਮੇਰੇ ਕੋਲ ਤੇ ਅੰਨਾਪਣ ਹੈ। ਉਹਨੂੰ ਸਿੱਖ ਕਹਿੰਦੇ, ਉਹਨੂੰ ਕਹਿੰਦੇ ਜਿਹੜਾ ਗੁਰੂ ਦੇ ਸਹਾਰੇ ਤੇ ਜਿਉਂਦਾ ਹੈ, ਆਪਣੇ ਤੇ ਨਹੀਂ। ਉਹਨੇ ਆਪਣੇ ਗੁਰੂ ਦਾ ਸਹਾਰਾ ਅਖਤਿਆਰ ਕਰ ਲਿਆ, ਫਿਰ ਉਹਦਾ ਆਪਣਾ ਵੀ ਕੋਈ ਕੰਮ ਹੈ? ਉਹਦਾ ਸਿਰਫ ਇੱਕੋ ਕੰਮ ਹੈ ਕਿ ਉਹ ਅੰਦਰ ਇੱਕ ਸਬਰ, ਸਿਦਕ ਤੇ ਦ੍ਰਿੜਤਾ ਰੱਖੇ ਕਿ ਉਹਨੇ ਆਪਣੇ ਗੁਰੂ ਦਾ ਸਹਾਰਾ ਹੀ ਰੱਖਣਾ ਹੈ, ਨਾ ਆਪਣਾ ਸਹਾਰਾ ਰੱਖਣਾ, ਨਾ ਕਿਸੇ ਹੋਰ ਦਾ ਰੱਖਣਾ। ਤਾਂ ਜਿਹੜੀ ਬੇਨਤੀ ਕਰ ਰਿਹਾ ਅੱਜ ਦੇ ਜਿਹੜੇ ਵਿਸ਼ੇਸ਼ ਲਫਜ਼ ਨੇ, ਸਿੱਖੀ ਦੀ ਆਰੰਭਤਾ ਜਪਣ ਤੋਂ ਹੁੰਦੀ ਹੈ। ਮੈਂ ਬੇਨਤੀ ਕੀਤੀ ਸੀ ਜਪਣ ਤੋਂ, ਸੁਣਨ ਤੋਂ, ਇਹ ਸਾਰੀਆਂ ਪਹਿਲੀਆਂ ਗੱਲਾਂ ਨੇ। ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਵੀ ਤੈਨੂੰ ਛੋਟ ਹੈ, ਜੇ ਤੇਰੇ ਕੋਲ ਕੁਝ ਵੀ ਨਹੀਂ ਤੇ ਏਕ ਘੜੀ, ਆਧੀ ਘੜੀ, ਆਧੀ ਹੂੰ ਤੇ ਆਦਿ, 6 ਮਿੰਟ ਤੋਂ ਗੱਲ ਸ਼ੁਰੂ ਕਰ, ਫਿਰ ਕੰਮ ਮੇਰਾ ਹੈ, ਫਿਰ ਤੂੰ ਆਪੇ ਤੇਰੇ 6 ਮਿੰਟ ਦੇ ਅੱਗੇ, ਜਿਹਨੂੰ ਕਹਿੰਦੇ ਪੰਜਾਬੀ ਵਿੱਚ ਬਿੰਦੀਆਂ ਲੱਗਣ ਲੱਗ ਪੈਣਗੀਆਂ, 0 ਲੱਗ ਜਾਏਗੇ, 0 ਲੱਗਣਗੀਆਂ। ਹੋ ਸਕਦਾ ਤੇਰੇ ਇੱਕ ਛੀਕੇ ਦੇ ਅੱਗੇ ਗੁਰੂ ਇੱਕ ਦਿਨ ਤਰਸ ਵਿੱਚ ਆ ਜਾਏ ਤੇ 6 ਦੇ ਅੱਗੇ 0 ਲੱਗ ਜਾਏ, ਜਿਹੜਾ ਤੂੰ 6 ਮਿੰਟ ਕਰਦਾ ਸੀ ਉਹ 60 ਮਿੰਟ ਵਿੱਚ ਤਬਦੀਲ ਹੋ ਜਾਏ। ਸਮਾਂ ਉਹ ਵੀ ਆ ਸਕਦਾ ਹੈ ਜਿੱਦਣ ਹੋਰ ਗੁਰੂ ਨੇ ਵੇਖਿਆ ਕਿ ਇਹਦੀ ਯੋਗਤਾ ਵਧੀ ਹੈ, ਇੱਕ ਹੋਰ 0 ਲਾ ਦੇਗਾ, 600 ਮਿੰਟ ਵੀ ਹੋ ਸਕਦਾ, ਫਿਰ ਇਹਦੇ ਤੋਂ ਅੱਗੇ ਤਾਂ ਗਿਣਨ ਦੀ ਲੋੜ ਹੀ ਨਹੀਂ ਹੈ। 1-2 ਜੀਭੋ ਲੱਖ ਹੋਏ, ਲੱਖ ਹੋਵੇ ਲੱਖ ਵੇਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਏਤ ਰਾਹੇ ਪਤ ਪਵਣੀਆਂ ਚੜੀਐ ਹੋਏ ਅਕੀਸ਼। ਇਹਦੀ ਵਿਸਤਾਰ ਵਿੱਚ ਵਿਆਖਿਆ ਅੱਗੇ ਪੌੜੀ ਆਉਣੀ ਵਿੱਚ ਕਰਾਂਗੇ ਵੀ ਇਹਦੇ ਵਿੱਚ ਕੀ ਹੈ, ਕੀ ਇਹਦੇ ਵਿੱਚ ਕੀਟਾਂ ਆਈ ਰੀਸ ਦੇ ਅਰਥ ਕੀ ਬਣਦੇ ਨੇ। ਜਪਣ ਵਾਸਤੇ ਕਿਹਾ ਗਿਆ ਕਿ ਨਹੀਂ ਕਿਹਾ ਗਿਆ, ਇਹ ਗੱਲ ਗੁਰੂ ਕਿਰਪਾ ਕਰਨ ਅੱਗੇ ਇਹਦੇ ਬਾਰੇ ਗੱਲ ਕੀਤੀ ਜਾਵੇਗੀ। ਤਾਂ ਸਭ ਤੋਂ ਪਹਿਲਾਂ ਜਪਣਾ ਤੇ ਫਿਰ ਅੱਜ ਕਿਹਾ ਹਜ਼ੂਰ ਨੇ, ਕਹਿੰਦੇ ਸਿੱਖ ਬਣਨੀ ਤੇ ਸੁਣਨ ਦੀ ਜਾਚ ਸਿੱਖ। ਸੁਣਨਾ ਕਿੱਥੇ ਹੈ? ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ। ਅੱਜ ਮੈਂ ਪਹਿਲੇ ਸੁਣਨ ਬਾਰੇ ਤੁਹਾਡੇ ਨਾਲ ਗੱਲ ਸਾਂਝੀ ਕਰਾਂ, ਕਿਉਂਕਿ 4 ਦਿਨ ਦੀ ਗੱਲ ਹੈ, 4 ਪੌੜੀਆਂ। ਜਿਸ ਸੁਣਨ ਬਾਰੇ ਗੁਰੂ ਸਾਹਿਬ, ਗੁਰੂ ਨਾਨਕ ਦੇਵ ਜੀ ਵਾਰ ਵਾਰ ਜ਼ੋਰ ਕਹਿ ਰਹੇ ਨੇ, ਉਹਦੀ ਮੈਂ ਅੱਜ ਪੂਰੀ ਗੱਲ ਤੁਹਾਡੇ ਨਾਲ ਨਹੀਂ ਕਰਾਂਗਾ। ਹੈ ਗੱਲ ਬੜੀ ਅੱਗੇ, ਉਹ ਸੁਣਨਾ ਕੀ ਹੈ, ਉਹ ਕਿੱਥੋਂ ਸੁਣਨਾ, ਕਿਵੇਂ ਸੁਣਨਾ, ਸਭ ਕੁਝ ਦੱਸਿਆ ਗਿਆ। ਪਰ ਗੱਲ ਤਾਂ ਸ਼ੁਰੂ ਹੋਵੇ ਬਾਹਰੋਂ ਸੁਣਨ ਤੋਂ, ਸਿੱਖਿਆ ਸੁਣਨ। ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਪਹਿਲਾਂ ਤੇ ਅਸੀਂ ਬਾਹਰੋਂ ਸਮਝਣਾ, ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਲੈਣ, ਪਰ ਇੱਥੇ ਇਹਦੇ ਅਰਥ ਸਮਾਪਤ ਨਹੀਂ ਹੁੰਦੇ। ਇਹ ਸਾਡੀ ਮਜਬੂਰੀ ਹੈ ਕਿ ਅਸੀਂ ਇਸ ਸੁਣਨ ਨੂੰ ਬਾਹਰ ਜੋੜਨੇ ਆ, ਜੋੜਨਾ ਪੈ ਰਿਹਾ ਹੈ। ਇਹਦਾ ਸੁਣਨਾ ਅੰਦਰ, ਜਿਹਨੂੰ ਗੁਰੂ ਸਾਹਿਬ ਕਹਿੰਦੇ ਨੇ ਅਨਮੜਿਆ ਮੰਦਲ ਬਾਜੈ, ਅੰਦਰ ਸ਼ਬਦ ਵੱਜ ਰਿਹਾ, ਅੰਦਰ ਤੇਰੀ ਆਵਾਜ਼ ਆ ਰਹੀ ਹੈ, ਤੂੰ ਮੇਰੇ ਅੰਦਰ ਬੋਲ ਰਿਹਾ, ਜਿਸ ਦੀ ਕੋਈ ਭਾਸ਼ਾ ਨਹੀਂ। ਗੱਲ ਤਾਂ ਉਹ 4 ਪੌੜੀਆਂ ਵਿੱਚ, ਪਰ ਕਿਉਂਕਿ ਅਸੀਂ ਉਹਦੇ ਯੋਗ ਨਹੀਂ, ਅਸੀਂ ਗੱਲ ਸੁਣਨ ਤੋਂ ਸ਼ੁਰੂ ਕਰਨੀ ਕਿ ਪਹਿਲਾਂ ਅਸੀਂ ਉਹਨਾਂ ਲੋਕਾਂ ਬਾਰੇ ਸੁਣਨਾ ਜਿਨ੍ਹਾਂ ਨੇ ਸੁਣ ਕੇ ਕਾਮਯਾਬੀ ਹਾਸਲ ਕਰ ਲਈ ਹੈ, ਉਹਨਾਂ ਦੀ ਗੱਲ ਸੁਣਨੀ ਹੈ, ਉਹਨਾਂ ਦੇ ਜੀਵਨ ਨੂੰ ਸੁਣਨਾ ਹੈ, ਤਾਂ ਕਿ ਉਹਨਾਂ ਨੂੰ ਵੇਖ ਕੇ ਸਾਨੂੰ ਵੀ ਸ਼ੌਂਕ ਜਾਗ ਪਏ। ਸੁਣਨਾ ਸਿੱਖ ਲੈਣਾ ਚਾਹੀਦਾ, ਅਤ ਜ਼ਰੂਰੀ ਹੈ। ਸੁਣਨਾ ਬਹੁਤ ਔਖਾ, ਬੋਲਣਾ ਬੜਾ ਸੌਖਾ ਹੈ। ਤੇ ਗੁਰੂ ਸਾਹਿਬ ਨੇ ਜਿਸ ਵਕਤੇ ਦੀ ਗੱਲ ਕੀਤੀ ਹੈ ਨਾ ਆਪਣੇ ਜੀਵਨ ਦੇ ਵਿੱਚ, ਧਿਆਨ ਦਿਓ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਸਰੋਤੇ ਦੇ ਤੇ ਬੋਲਣ ਵਾਲੇ ਦੇ ਕਈ ਗੁਣ ਦੱਸੇ ਨੇ, ਉਹਨਾਂ ਵਿੱਚ ਕਿਹੜੇ ਕਿਹੜੇ ਗੁਣ ਹੋਣੇ ਚਾਹੀਦੇ। ਉਹਦੇ ਵਿੱਚ ਸਰੋਤੇ ਦੇ ਨਾਲ ਨਾਲ ਇੱਥੇ ਤੇ ਸੁਣਨ ਨੂੰ ਇੰਨੀ ਮਹਾਨਤਾ ਦਿੱਤੀ ਗਈ, ਕਹਿਣ ਲੱਗੇ ਸੁਣਨ ਵਾਲਿਆ ਤੂੰ ਤੇ ਜ਼ਰੂਰ ਸੁਣੀ ਧਿਆਨ ਨਾਲ, ਪਰ ਬੋਲਣ ਵਾਲਿਆ ਮੈਂ ਤੈਨੂੰ ਵੀ ਕਹਿਣਾ ਜੋ ਕੁਝ ਤੂੰ ਬੋਲਣਾ ਉਹਨੂੰ ਨਾਲੋਂ ਨਾਲ ਆਪ ਵੀ ਸੁਣ, ਤੂੰ ਆਪ ਵੀ ਉਹਨੂੰ ਸੁਣਨਾ, ਕਿਤੇ ਵਾਂਝਾ ਨਾ ਰਹਿ ਜੇ, ਤੂੰ ਆਪ ਉਹਨੂੰ ਸੁਣ, ਤੈਨੂੰ ਆਪਣੇ ਆਪ ਤੇਰੇ ਅੰਦਰ ਉਹ ਚੇਤਨਾ ਪੈਦਾ ਹੋਏਗੀ। ਤਾਂ ਸਭ ਤੋਂ ਪਹਿਲਾਂ ਸੁਣਨਾ ਚਾਹੀਦਾ, ਸਰੋਤ ਉਹਦੇ ਅੰਦਰ ਪੈਦਾ ਹੋਣੀ ਚਾਹੀਦੀ। ਜੇ ਸੁਣਦਾ ਨਹੀਂ ਇਹ ਆਦਤ ਪੱਕੇਗੀ ਬਹੁਤ ਔਖੀ, ਬੜਾ ਸਮਾਂ ਲੱਗੇਗਾ। ਮੇਰੇ ਤਜਰਬੇ ਵਿੱਚ ਇਹ ਆਇਆ ਕਿ ਮੈਨੂੰ ਇਹ ਕੰਮ ਕਰਦਿਆਂ ਕਿੰਨੇ ਸਾਲ ਹੋ ਗਏ, ਮੇਰੇ ਤਜਰਬੇ ਵਿੱਚ ਆਇਆ ਵੀ ਇੱਕ ਸਰੋਤੇ ਨੂੰ ਜਿਸ ਪੱਧਰ ਤੇ ਸੁਣਾਉਣਾ ਹੈ ਨਾ, ਪੱਧਰ ਜਿਹੜੀ ਹੈ ਵੱਖਰੀ ਵੱਖਰੀ ਹੈ, ਜਿਸ ਤਲ ਤੇ ਉਹਨੂੰ ਸਮਝਾਉਣਾ ਹੈ ਉਹਨੂੰ ਤਿਆਰ ਕਰਨ ਵਾਸਤੇ ਇੱਕ ਸਾਲ ਲੱਗਦਾ ਹੈ। ਉਹ ਇੱਕ ਸਾਲ ਲਗਾਤਾਰ ਸੁਣੇ ਤਾਂ ਫਿਰ ਉਹ ਗੱਲ ਨੂੰ ਸਮਝਣ ਲੱਗਦਾ, ਨਹੀਂ ਤਾਂ ਐਵੇਂ ਪੱਖੇ ਵੇਖ ਕੇ ਚਲਾ ਜਾਂਦਾ ਹੈ, ਫਲਾਣਾ ਪੱਖਾ ਕਿਹੜੀ ਕੰਪਨੀ ਦਾ ਹੈ, ਪੜਦੇ ਬਹੁਤ ਵਧੀਆ ਲੱਗੇ ਹੋਏ ਨੇ, ਕੈਮਰਾ ਲੱਗਾ ਹੋਇਆ, ਰੁਮਾਲੇ ਕਿਹੜੇ ਲੱਗੇ ਸਨ, ਬਸ ਇਹ ਹੀ ਕਹਾਣੀ ਚੱਲਦੀ ਰਹਿੰਦੀ। ਸਮਾਂ ਕਿੰਨਾ ਹੋ ਗਿਆ, ਵਿੱਚ ਵਿੱਚ ਮਨ ਕਹਿੰਦਾ ਵੀ ਚਲੋ ਸੁਣ ਲੈਣਾ ਚਾਹੀਦਾ, ਫਿਰ ਮਨ ਫਿਰ ਕਹਿੰਦਾ ਇਹ ਤਾਂ ਰੋਜ਼ ਬਹੁਤ ਨੇ ਕਥਾ ਬਾਚ, ਕੋਈ ਗੱਲ ਨਹੀਂ, ਟੀਵੀ ਤੇ ਕਥਾ ਬਹੁਤ ਆਉਂਦੀ, ਕੋਈ ਵੱਡੀ ਗੱਲ ਨਹੀਂ, ਲਿਟਰੇਚਰ ਬੜਾ ਪਿਆ ਹੋਇਆ, ਅਖਬਾਰ ਵਿੱਚ ਲੇਖ ਆਉਂਦੇ, ਕਿੰਨੇ ਤਰਕ ਪੈਦਾ ਕਰਦਾ ਮਨ ਅੰਦਰੋਂ, ਉਹ ਸੁਣਨ ਵਾਸਤੇ ਤਿਆਰ ਨਹੀਂ ਹੁੰਦਾ। ਪਰ ਇੱਕ ਗੱਲ ਯਾਦ ਰੱਖੋ, ਇੱਥੇ ਸਿਰਫ ਸੁਣਨ ਦੀ ਗੱਲ ਕੀਤੀ ਗਈ, ਗੁਰੂ ਸਾਹਿਬ ਨੇ ਕਿਤੇ ਨਹੀਂ ਕਿਹਾ ਵੀ ਥੋੜੀ ਜਿਹੀ ਵਿਚਾਰ ਵੀ ਕਰ, ਉਹ ਗੱਲ ਅਗਲੀ ਹੈ, ਸੁਣੀ ਜਾਣਾ ਸਿਰਫ ਜਿਹੜੀ ਆਵਾਜ਼ ਆ ਰਹੀ ਹੈ। ਜਿੱਦਣ ਬੰਦੇ ਦੀ ਪੂਰੀ ਕਾਮਯਾਬੀ ਹੁੰਦੀ ਹੈ ਨਾ, ਤੇ ਇਸ ਰਾਹੀਂ ਹੁੰਦੀ ਹੈ ਵੀ ਉਹ ਆਵਾਜ਼ ਨੂੰ ਸੁਣੇ ਸਿਰਫ, ਉੱਥੇ ਸੋਚਣ ਦੀ ਲੋੜ ਵੀ ਨਹੀਂ ਪੈਂਦੀ, ਸਮਝਣਾ ਤੇ ਪਹਿਲਾਂ ਪਹਿਲਾਂ ਨਿਕਲ ਜਾਂਦਾ ਵੀ ਗੱਲਾਂ ਨੂੰ ਸਮਝ ਲੈਣਾ। ਹੁਣ ਜਿਹੜਾ ਨਾਮ ਜਪਣਾ ਉਹਦੇ ਅਰਥ ਕੀ ਕਰੋਗੇ, ਨਾਮ ਜਪਣ ਦਾ ਮਤਲਬ ਕੋਈ ਵਿਚਾਰ ਥੋੜੀ ਕਰਨੀ ਹੈ, ਉਹ ਤੇ ਸਿਰਫ ਧੁਨ ਮੈਂ ਧਿਆਨ, ਧੁਨ ਦਾ ਮਤਲਬ ਆਵਾਜ਼ ਹੈ, ਸਾਊਂਡ ਹੈ, ਧੁਨ ਮੈਂ ਧਿਆਨ, ਜਿਹੜੀ ਤੁਹਾਡੀ ਆਵਾਜ਼ ਆ ਰਹੀ ਹੈ ਭਾਵੇਂ ਆਪਣੀ ਭਾਵੇਂ ਬਾਹਰੋਂ ਆ ਰਹੀ ਹੈ ਉਹਦੇ ਵਿੱਚ ਧਿਆਨ ਲਾਉਣਾ, ਸਿਰਫ ਉਹਨੂੰ ਸੁਣਨਾ ਕਹਿੰਦੇ, ਸਿੱਖ ਲੈਣਾ ਚਾਹੀਦਾ ਇਸ। ਤਾਂ ਸੁਣ ਕੇ ਹੀ ਪਾਇਆ ਸਿੱਖਾਂ ਨੇ, ਜਿਨ੍ਹਾਂ ਨੇ ਗੁਰੂ ਬਾਰੇ ਸੁਣਿਆ ਉਹਨਾਂ ਨੂੰ ਸ਼ੌਂਕ ਜਾਗ ਪਿਆ। ਆ ਇੱਕ ਸ਼ਬਦ ਆਉਂਦਾ ਹੈ ਗੁਰੂ ਅਰਜਨ ਦੇਵ ਜੀ ਦਾ, ਉਹਦੇ ਵਿੱਚ ਇੱਕ ਅਤ ਸਿੱਧੇ ਸਾਦੇ ਭਗਤ ਦਾ ਨਾਮ ਆਉਂਦਾ ਹੈ, ਜਿਹਨੂੰ ਨਾ ਪੜ੍ਹਨਾ ਆਉਂਦਾ ਸੀ, ਨਾ ਉਹਨੂੰ ਪਤਾ ਸੀ ਤੀਰਥ ਕਿੰਨੇ ਨੇ ਇਸ ਧਰਤੀ ਤੇ, ਹਲ ਵਾਹੁਣ ਵਾਲਾ ਬੰਦਾ, ਜੱਟ ਆਦਮੀ, ਜ਼ਿਮੀਦਾਰ, ਮੱਝਾਂ ਚਾਰਨੀਆਂ, ਮੱਝਾਂ ਚੋਣੀਆਂ, ਘਾਹ ਵੱਢਣਾ, ਫਸਲ ਬੀਜ ਦੇਣੀ, ਵੱਢ ਲੈਣੀ, ਉਹਨੂੰ ਇਹ ਵੀ ਨਹੀਂ ਸੀ ਪਤਾ ਵੀ ਆ ਪਰਲੇ ਪਾਸੇ ਪਿੰਡ ਕਿਹੜਾ ਹੈ। ਇੰਨਾ ਸਿੱਧਾ ਆਦਮੀ ਇਸ ਰਸਤੇ ਦੇ ਉੱਤੇ, ਵੈਸੇ ਅੱਜ ਨਾ ਇਸ ਸਮੇਂ ਦੇ ਵਿੱਚ ਜੇ ਕੋਈ ਬੰਦਾ ਰੱਬ ਦੇ ਸੰਬੰਧ ਵਿੱਚ ਕਾਮਯਾਬ ਹੋ ਜਾਏ ਬੜੀ ਮੁਸ਼ਕਲ ਹੈ, ਬਹੁਤ ਔਖਾ ਹੈ। ਕਿਉਂ? ਅੱਜ ਦੇ ਆਦਮੀ ਦੇ ਦਿਮਾਗ ਵਿੱਚ ਜਾਣਕਾਰੀ ਇੰਨੀ ਭਰ ਦਿੱਤੀ ਗਈ ਕਿ ਉਹ ਪਰਮਾਤਮਾ ਦੇ ਰਾਹ ਤੇ ਤੁਰ ਹੀ ਨਹੀਂ ਸਕਦਾ, ਕਿਉਂਕਿ ਉੱਥੇ ਜਿਹੜਾ ਨੌਲੇਜ ਲੈਸ, ਜਾਣਕਾਰੀ ਤੋਂ ਖਾਲੀ ਦਿਮਾਗ ਚਾਹੀਦਾ ਹੈ। ਜੇ ਰੱਬ ਨੂੰ ਸੁਣਨਾ ਹੈ ਨਾ, ਜੇ ਗੁਰੂ ਨੂੰ ਸੁਣਨਾ, ਜਾਂ ਤੇ ਇੰਨਾ ਆਦਮੀ ਇਹਦੇ ਵਿੱਚ ਪ੍ਰੌੜ ਹੋ ਜਾਏ, ਪੱਕਾ ਹੋ ਜਾਏ ਕਿ ਉਹਦੇ ਕੋਲ ਜਾਣਕਾਰੀ ਹੋਵੇ ਅੰਦਰ, ਪਰ ਜਦੋਂ ਉਹਨੇ ਗੁਰੂ ਦੀ ਜਾਂ ਰੱਬ ਦੀ ਗੱਲ ਸੁਣਨੀ ਹੈ, ਜਾਣਕਾਰੀ ਨੂੰ ਵਿੱਚੋਂ ਕੱਢ ਕੇ ਸਾਈਡ ਤੇ ਰੱਖਦਾ, ਫਿਰ ਤੇ ਗਲਤ ਨਹੀਂ ਜਾਣਕਾਰੀ, ਗਿਆਨ ਚੰਗਾ ਹੈ। ਪਰ ਜੇ ਆਮ ਬੰਦੇ ਵਿੱਚ ਗਿਆਨ ਭਰ ਦਿਓਗੇ ਨਾ, ਉਹ ਨਹੀਂ ਸੁਣ ਸਕੇਗਾ ਗੁਰੂ ਦੀ ਗੱਲ, ਸੱਚ ਜਾਣੋ ਅਖੰਡ ਪਾਠ ਕਰਾ ਲਏਗਾ, ਉਹ ਗੁਰੂ ਦੀ ਗੱਲ ਨਹੀਂ ਸੁਣੇਗਾ, ਇਹ ਹੋਰ ਚੀਜ਼ ਹੈ, ਇਹ ਗੱਲ ਵੱਖਰੀ ਹੈ, ਸੁਣਨਾ ਹੋਰ ਚੀਜ਼ ਹੈ। ਤਾਂ ਇੱਕ ਭਗਤ ਦਾ ਜ਼ਿਕਰ ਆਇਆ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਬਿਲਕੁਲ ਹੀ ਸਿੱਧਾ ਸੀ, ਕੁਝ ਨਹੀਂ ਸੀ ਉਸ ਨੂੰ ਆਉਂਦਾ, ਗਾਵਾਂ ਚਾਰਨੀਆਂ, ਬਿਲਕੁਲ ਭੋਲਾ ਭਾਲਾ। ਜੇ ਉਹਨੂੰ ਕੋਈ ਇਹ ਕਹਿ ਦਿੰਦਾ ਵੀ ਉਹ ਸਾਹਮਣੇ ਜਿਹੜਾ ਇੱਕ ਅੰਬ ਦਾ ਰੁੱਖ ਹੈ, ਪਰਮਾਤਮਾ ਉਹਦੇ ਉੱਤੇ ਬੈਠਾ ਹੈ, ਤੇ ਉੱਧਰ ਹੀ ਚਲਾ ਜਾਂਦਾ ਖੋਜਣ ਵਾਸਤੇ, ਉਹਦੇ ਉੱਤੇ ਚੜ੍ਹ ਜਾਂਦਾ ਵੇਖਣ ਵਾਸਤੇ, ਇੰਨਾ ਸਿੱਧਾ ਸੀ। ਔਰ ਬਖਸ਼ਿਸ਼ ਐਸੇ ਲੋਕਾਂ ਤੇ ਹੁੰਦੀ ਇਸ ਘਰ ਦੇ ਵਿੱਚ ਜਿਹੜੇ ਇੰਨੇ ਬਿਲਕੁਲ ਸਰਲ ਹੁੰਦੇ ਨੇ, ਉਹ ਜਲਦੀ ਕਾਮਯਾਬ ਹੋ ਜਾਂਦੇ ਨੇ। ਆਮ ਆਦਮੀ ਦੇ ਤੇ ਗਰਦਨ ਵਿੱਚੋਂ ਹੰਕਾਰ ਦਾ ਕਿੱਲਾ ਹੀ ਨਹੀਂ ਨਿਕਲਦਾ, ਉਹ ਝੁਕਦੀ ਨਹੀਂ ਹੈ, ਕਿੱਥੇ ਮਿਲੇਗਾ, ਕੀ ਪ੍ਰਾਪਤੀ ਹੋਵੇਗੀ। ਤਾਂ ਧੰਨਾ ਬਿਲਕੁਲ ਸਿੱਧਾ ਸੀ, ਸਰਲ ਸੀ ਬਿਲਕੁਲ। ਜਿੱਧਰ ਕਿਸੇ ਨੇ ਕਹਿਣਾ ਉੱਧਰ ਹੀ ਚਲੇ ਜਾਣਾ, ਉੱਧਰ ਹੀ ਤੁਰ ਪੈਣਾ। ਤਾਂ ਉਹਨਾਂ ਨੂੰ ਪ੍ਰਾਪਤੀ ਕਿਵੇਂ ਹੋਈ? ਇੱਕ ਬੜਾ ਪਿਆਰਾ ਸ਼ਬਦ ਮੈਂ ਆਪ ਜੀ ਨਾਲ ਸਾਂਝਾ ਕਰਾਂਗਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਭਗਤ ਧੰਨੇ ਦਾ ਬਹਿਣ ਖਲੋਣ ਸੀ ਸਾਧੂਆਂ ਦੇ ਨਾਲ, ਜਿਹੜੇ ਉੱਥੋਂ ਲੰਘਦੇ ਰਹਿੰਦੇ ਭਗਤ ਜਨ ਉਹਦੇ ਘਰ ਆਉਂਦੇ ਸਨ, ਸੇਵਾ ਕਰਦਾ ਸੀ, ਦੁੱਧ ਉਹਦੇ ਘਰ ਹੁੰਦਾ ਸੀ, ਉਹਨੇ ਦੁੱਧ ਛਕਾ ਦੇਣਾ, ਦੁੱਧ ਪਿਆਉਣਾ, ਰਾਤ ਨੂੰ ਕਈਆਂ ਰਹਿ ਵੀ ਜਾਣਾ। ਕਿੱਥੋਂ ਸ਼ੁਰੂ ਹੋਈ ਉਹਦੀ ਗੱਲ ਤੇ ਕਾਮਯਾਬ ਕਿਵੇਂ ਹੋ ਗਿਆ? ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ਬਦ ਆਏ ਭਗਤ ਧੰਨਾ ਜੀ ਦੇ, ਕਿਵੇਂ ਬਣਿਆ ਉਹ, ਕਿਹੜਾ ਤਰੀਕਾ ਸੀ? ਤਾਂ ਉਹਦੀ ਆਰੰਭਤਾ ਹੋਈ ਸਾਧ ਸੰਗਤ ਤੋਂ, ਇੱਥੋਂ ਆਰੰਭਤਾ ਹੋਈ ਜਿੱਥੇ ਤੁਸੀਂ ਬੈਠੇ ਹੋਏ। ਆਰੰਭਤਾ ਹੋਈ ਸਾਧ ਸੰਗਤ ਤੋਂ, ਸ਼ੁਰੂਆਤ ਹੋ ਗਈ ਕਿ ਲੰਘਦੇ ਆਉਂਦਿਆਂ ਨੂੰ ਚਾਹ ਪਾਣੀ ਪਿਆਉਂਦਾ ਸੀ, ਜਿਹਨੂੰ ਪੰਜਾਬੀ ਵਿੱਚ ਕਹਿੰਦੇ, ਜਿਹਨੇ ਆ ਜਾਣਾ ਰਾਤ ਉਹਨੂੰ ਪ੍ਰਸ਼ਾਦਾ ਛਕਾ ਦੇਣਾ, ਜੋ ਕੁਝ ਘਰ ਵਿੱਚ ਦੁੱਧ ਪਾਣੀ ਪਿਆ ਦੇਣਾ, ਤੇ ਲੰਘਦੇ ਹੁੰਦੇ ਜਿਹੜੇ ਸਾਧੂ ਜਾਂ ਗੁਰਮੁਖ ਹੁੰਦੇ ਸਨ ਉਹਦੇ ਕੋਲ ਆਉਂਦੇ ਸਨ, ਰਾਤ ਨੂੰ ਉਹਨਾਂ ਨੇ ਬੈਠ ਜਾਣਾ, ਜਿਹੜੇ ਪੰਜ ਚਾਰ ਜਣੇ ਆਉਣੇ, ਜਦੋਂ ਉਹਨਾਂ ਨੇ ਬਹਿਣਾ ਤੇ ਗੱਲ ਚੱਲਣੀ ਭਗਤੀ ਦੀ, ਗੱਲ ਇਹ ਚੱਲਣੀ ਕੋਈ ਕਾਮਯਾਬ ਹੋਇਆ। ਇੱਕ ਨੇ ਕਹਿਣਾ ਹਾਂ ਮੈਂ ਇੱਕ ਤੁਹਾਨੂੰ ਗੱਲ ਸੁਣਾਉਣਾ, ਇੱਕ ਆਦਮੀ ਕਾਮਯਾਬ ਹੋ ਗਿਆ, ਕਿਹੜਾ? ਨਾਮਦੇਵ ਹੋ ਗਿਆ ਕਾਮਯਾਬ ਭਗਤੀ ਵਿੱਚ, ਉਹਦੀ ਗੱਲ ਚੱਲ ਪੈਣੀ। ਦੂਸਰੇ ਨੇ ਪੁੱਛਣਾ ਕਿਵੇਂ ਹੋਇਆ ਕਾਮਯਾਬ, ਤੇ ਪਹਿਲੇ ਨੇ ਦੱਸਣਾ ਵੀ ਉਹਨੇ ਗੋਬਿੰਦ ਨੂੰ ਜਪਿਆ ਤੇ ਮਨ ਨੂੰ ਲੀਨ ਕਰ ਦਿੱਤਾ, ਧੰਨੇ ਨੇ ਕੋਲ ਬਹਿ ਜਾਣਾ ਕੰਮ ਨਿਬੇੜ ਕੇ, ਸਾਰਾ ਪਿੱਛੇ ਬਹਿੰਦਾ ਸੀ ਜਿਵੇਂ ਆਮ ਆਦਮੀ, ਚਲੋ ਕੀ ਗੱਲਾਂ ਕਰ ਰਹੇ ਨੇ, ਜਿਵੇਂ ਚਾਰ ਬੰਦੇ ਗੱਲਾਂ ਕਰਦੇ ਹੋਣ ਤੇ ਪੰਜਵਾਂ ਪਿੱਛੇ ਬੈਠ ਕੇ, ਪਿੱਛੇ ਜੀ ਬੈਠ ਕੇ ਸੁਣਦਾ ਹੋਵੇ। ਇਸ ਤਰ੍ਹਾਂ ਧੰਨਾ ਸੁਣਦਾ ਰਹਿੰਦਾ ਉਹਨਾਂ ਦੀਆਂ ਗੱਲਾਂ ਨੂੰ। ਉਹ ਆਪਸ ਵਿੱਚ ਕਹਿੰਦੇ, ਇੱਕ ਕਹਿੰਦਾ ਕਿ ਗੋਬਿੰਦ 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 ਸੰਗ ਨਾਮ ਦੇਵ ਮਨ ਲੈਣਾ, ਨਾਮਦੇਵ ਨੂੰ ਪ੍ਰਾਪਤੀ ਹੋ ਗਈ। ਇੱਕ ਨੇ ਕਹਾਣੀ ਸੁਣਾਉਣੀ ਬੈਠ ਕੇ ਰਾਤ ਦੇ ਹਨੇਰੇ ਵਿੱਚ, ਬਸ ਕੋਈ ਨਹੀਂ ਸੀ ਜਾਗਦਾ, ਤਾਰੇ ਚੜ੍ਹੇ ਹੋਣੇ ਉਸ ਮਾਹੌਲ ਵਿੱਚ, ਸ਼ਾਂਤੀ ਵਿੱਚ। ਤਾਂ ਇੱਕ ਨੇ ਪੁੱਛ ਲੈਣਾ ਵੀ ਨਾਮਦੇਵ ਨੂੰ ਮਿਲਿਆ ਕੀ ਉਹਦੇ ਵਿੱਚੋਂ, ਤੇ ਚੌਥੇ ਨੇ ਦੱਸ ਦੇਣਾ ਕਿ ਆੜ ਦਾਮ ਕੋ ਛੀਪਰੋ ਹੋਇਓ ਲਖੇਣਾ। ਇੱਕ ਨੇ ਕਹਿ ਦੇਣਾ ਵੀ ਉਹਨੂੰ ਲੋਕ ਕੌਡੀ ਦਾ ਜਲਾਇਆ ਕਹਿੰਦੇ ਸਨ, ਆੜ ਦਾਮ ਉਹਨੂੰ ਕਹਿੰਦੇ ਸਨ, ਇਹਦਾ ਕੋਈ ਮੁੱਲ ਨਹੀਂ। ਨਾਮਦੇਵ ਵੀ ਕੋਈ ਹੈ, ਬਰਾਦਰੀ ਵਿੱਚ ਨਹੀਂ ਆਉਂਦਾ, ਸਮਾਗਮਾਂ ਵਿੱਚ ਨਹੀਂ ਆਉਂਦਾ, ਧਾਰਮਿਕ ਕਾਰਜਾਂ ਵਿੱਚ ਉਹਦਾ ਕੋਈ ਨਾਂ ਨਹੀਂ। ਇਸ ਤਰ੍ਹਾਂ ਸੀ ਨਾਮਦੇਵ। ਦੁਨੀਆਂ ਦੇ ਲੋਕ ਇਹੀ ਸਮਝਦੇ ਵੀ ਸੁਰਖੀਆਂ ਵਿੱਚ ਜਿਹੜਾ ਬੰਦਾ ਰਹਿੰਦਾ ਉਹੀ ਵੱਡਾ ਹੈ। ਇੱਥੇ ਗੁਰੂ ਸਾਹਿਬ ਨੇ ਕੱਲ ਇਹਦਾ ਫੈਸਲਾ ਕਰ ਦਿੱਤਾ ਸੀ, ਕਹਿਣ ਲੱਗੇ ਤੇਰੀ ਗਲਤ ਫਹਿਮੀ ਹੈ। ਤੇ ਅੱਜ ਦੇ ਤੇ ਧਾਰਮਿਕ ਸਮਾਗਮਾਂ ਵਿੱਚ ਵੀ ਜਿਹੜਾ ਬੰਦਾ ਫੇਮਸ ਹੈ, ਜ਼ਰੂਰੀ ਨਾ ਸਮਝਣਾ ਬਹੁਤਾ ਵੱਡਾ ਭਗਤ ਹੈ, ਕੋਈ ਜ਼ਰੂਰੀ ਨਹੀਂ ਹੈ, ਇਹ ਕੋਈ ਬਹੁਤਾ ਜ਼ਰੂਰੀ ਨਹੀਂ। ਨਾਮਦੇਵ ਨਹੀਂ ਸੀ ਫੇਮਸ ਬਹੁਤਾ, ਸਾਧਨ ਹੀ ਕੋਈ ਨਹੀਂ ਸਨ। ਜਿੰਨੇ ਭਗਤ ਹੋਏ ਨਾ ਤੁਸੀਂ ਵੇਖੋ ਝਾਤੀ ਮਾਰ ਕੇ, ਕਬੀਰ ਸਾਹਿਬ ਹੋਏ ਨੇ, ਰਵਿਦਾਸ ਜੀ ਹੋਏ ਨੇ, ਨਾਮਦੇਵ ਹੋਏ ਨੇ, ਉਹਨਾਂ ਨੂੰ ਆਪਣੀ ਗੱਲ ਕਰਨ ਦੇ ਸਾਧਨ ਨਹੀਂ ਸਨ ਮਿਲਦੇ। ਵੀ ਕਿਵੇਂ ਕਰੀਏ ਗੱਲ, ਕਰਦੇ ਜ਼ਰੂਰ ਸਨ, ਕਿਉਂਕਿ ਸਾਧਨ ਜਿਹੜੇ ਨੇ ਸਾਰੇ ਹੀ ਦੂਸਰੇ ਲੋਕਾਂ ਕੋਲ ਸਨ, ਜਿਨ੍ਹਾਂ ਕੋਲ ਧਰਮ ਕੋਈ ਨਹੀਂ ਸੀ ਉਹਨਾਂ ਕੋਲ ਸਾਧਨ ਸਨ, ਉਹ ਕਹਿ ਸਕਦੇ ਸਨ, ਬੋਲ ਸਕਦੇ ਸਨ, ਮਾਇਆ ਵੀ ਐ ਸੀ, ਤਾਕਤ ਵੀ ਐ ਸੀ। ਵੱਡੇ ਵੱਡੇ ਬ੍ਰਾਹਮਣ ਉੱਥੇ ਕਾਸ਼ੀ ਵਿੱਚ ਰਹਿੰਦੇ ਸਨ, ਪੂੰਜੀ ਦਾ ਅੰਤ ਕੋਈ ਨਹੀਂ ਸੀ, ਤੇ ਜਦੋਂ ਕੋਈ ਬ੍ਰਾਹਮਣ ਮਰਦਾ ਸੀ ਸਾਰੇ ਬ੍ਰਾਹਮਣ ਉੱਥੇ ਇਕੱਠੇ ਹੁੰਦੇ ਸਨ, ਤੇ ਉੱਥੇ ਚਰਚਾ ਹੁੰਦੀ ਸੀ। ਇਹਦੀ ਬੜੀ ਪ੍ਰਾਪਰਟੀ ਹੈ, ਬੜਾ ਧਨ ਜੋੜਿਆ ਇਹਨੇ, ਇਹਦੀਆਂ 20 ਪੁਸ਼ਤਾਂ ਤੋਂ ਨਹੀਂ ਮੁੱਕਦਾ ਜਿੰਨਾ ਧਨ ਉੱਥੇ ਹੁੰਦਾ ਸੀ। ਧਰਮ ਕਿਸੇ ਕੁੱਲੀ ਵਿੱਚ ਹੁੰਦਾ ਸੀ, ਉਹਨੂੰ ਥਾਂ ਬੜੀ ਘੱਟ ਮਿਲੀ ਹੈ ਦੁਨੀਆਂ ਵਿੱਚ। ਅਸੀਂ ਧਰਮ ਨੂੰ ਇਸ ਧਰਤੀ ਤੇ ਬੜੀ ਘੱਟ ਥਾਂ ਦਿੱਤੀ ਹੈ, ਜਿੱਥੇ ਜਿੱਥੇ ਵੀ ਧਰਮ ਪੈਦਾ ਹੋਇਆ ਨਾ, ਅੱਜ ਅਸੀਂ ਠੀਕ ਹੈ ਕਿ ਉਹਨਾਂ ਨੂੰ ਯਾਦ ਕਰ ਲਵਾਂਗੇ, ਤੇ ਮੈਨੂੰ ਤਾਂ ਕਈ ਵਾਰੀ ਮਖੌਲ ਜਿਹਾ ਵੀ ਲੱਗਦਾ ਵੀ ਜਿੱਦਣ ਰਵਿਦਾਸ ਹੈ ਸੀ ਵਿਚਾਰੇ ਸਾਰਾ ਦਿਨ ਜੁੱਤੀਆਂ ਕੱਢਦੇ ਸਨ, ਅੱਜ ਉਹਨਾਂ ਦੀ ਤਸਵੀਰ ਉੱਚੀ ਕਰਕੇ ਅਸੀਂ ਲਾ ਦਿੰਦੇ। ਜਿੱਥੇ ਰਵਿਦਾਸ ਹੁੰਦਾ ਉੱਥੇ ਨਹੀਂ ਉਹਨੂੰ ਸਮਝਦਾ ਕੋਈ। ਜਿੱਥੇ ਭਗਤ ਪੈਦਾ ਹੁੰਦਾ ਹੈ ਨਾ, ਜਦੋਂ ਉਹ ਸਰੀਰ ਧਾਰੀ ਹੁੰਦਾ ਉੱਥੇ ਨਹੀਂ ਉਹਨੂੰ ਲੋਕੀ ਸਮਝਣੇ, ਨੇੜੇ ਨਹੀਂ ਆਉਂਦੇ। ਕੋਈ ਵਿਰਲਾ ਹੀ ਜਾਣ ਲਏਗਾ ਵੀ ਇੱਥੇ ਹੈ ਕੁਝ, ਨਹੀਂ ਤੇ ਕੋਈ ਨਹੀਂ ਉਹਦੇ ਨੇੜੇ ਆਉਂਦਾ। ਬਾਅਦ ਵਿੱਚ ਉਹਦੇ ਵੱਡੇ ਵੱਡੇ ਮਹਿਲ ਬਣਾ ਦੇਣਗੇ, ਵੱਡੇ ਵੱਡੇ ਅਸਥਾਨ ਬਣਾ ਦੇਣਗੇ ਜੀ, ਇਹ ਉਹਦਾ ਗੁਰਦੁਆਰਾ, ਇਹ ਫਲਾਣੇ ਭਗਤ ਦਾ ਹੈ। ਉਹ ਸੱਜਣੋ ਜਿੱਦਣ ਹੋਇਆ ਸੀ ਉਹਦੀ ਛੰਨ ਵੀ ਟੁੱਟੀ ਹੋਈ ਸੀ, ਉਹ ਵੀ ਚਾਹੁੰਦੀ ਰਹਿੰਦੀ ਸੀ। ਸੰਸਾਰ ਦੀ ਇਹ ਬਦਕਿਸਮਤੀ ਹੈ ਕਿ ਜਿੱਥੇ ਭਗਤ ਪੈਦਾ ਹੁੰਦਾ ਉਹਨੂੰ ਉਹ ਨਹੀਂ ਵੇਖਦਾ। ਉਹ 2-4-500 ਸਾਲ ਬਾਅਦ ਉਹਦਾ ਵੱਡਾ ਸਾਰਾ ਅਸਥਾਨ ਬਣਾਏਗਾ, ਉੱਥੇ ਵੱਡੀ ਸਾਰੀ ਗੋਲਕ ਰੱਖੇਗਾ, ਗੋਲਕ ਭਰੇਗਾ ਤੇ ਗਿਣੇਗਾ। ਪਰ ਜਿੱਥੇ ਭਗਤੀ ਹੋਵੇਗੀ ਉਹਦੇ ਵਾਸਤੇ ਉਹ ਕੋਈ ਤਿਆਰ ਨਹੀਂ ਹੈ, ਇਹਦੀ ਬਦਕਿਸਮਤ। ਪਰ ਜਿੱਥੇ ਭਗਤੀ ਹੋਵੇਗੀ ਉਹਦੇ ਵਾਸਤੇ ਉਹ ਕੋਈ ਤਿਆਰ ਨਹੀਂ ਹੈ, ਇਹਦੀ ਬਦਕਿਸਮਤੀ ਹੈ। ਵਰਤਮਾਨ ਭਗਤ ਨੂੰ ਸੰਸਾਰ ਮੰਨਣ ਵਾਸਤੇ ਤਿਆਰ ਨਹੀਂ, ਜਿਹੜਾ ਹੁਣੇ ਹੀ ਹੈ, ਸਾਡੀ ਵੀ ਇਹ ਬਦਕਿਸਮਤੀ ਹੈ। ਇੱਥੋਂ ਅਸੀਂ ਗੱਲ ਕਰੀਏ ਨਾ ਕੋਈ ਵੀ, ਤਾਂ ਜਿਹੜੀ ਗੱਲ ਕੀਤੀ ਜਾ ਰਹੀ ਹੈ ਹਰ ਇੱਕ ਇਹ ਸਬੂਤ ਮੰਗਦਾ ਕਿਤਾਬ ਦੱਸੋ ਕਿਹੜੀ ਹੈ, ਤਾਂ ਹੀ ਬੋਲਣ ਵਾਲਿਆਂ ਨੂੰ ਕਿਤਾਬਾਂ ਦੇ ਹਵਾਲੇ ਦੇਣੇ ਪੈਂਦੇ ਬਹੁਤ ਲੰਮੇ ਲੰਮੇ, ਕਿਹੜੀ ਕਿਤਾਬ ਹੈ, ਕਿੱਥੋਂ ਆਈ ਇਹ ਗੱਲ, ਉਹ ਰਾਈਟਰ ਕਿਹੜਾ ਸੀ, ਜੇ ਤਾਂ ਉਹਦੇ ਪਿੱਛੇ 2-4 ਅੱਗੇ ਡਾਕਟਰ ਪਿੱਛੇ ਪ੍ਰੋਫੈਸਰ ਲਾ ਕੇ ਕਿਹਾ ਵੀ ਇਹ ਕਿਤਾਬ ਉਹਨਾਂ ਦੀ, ਇਹਨੇ ਪੜ੍ਹੇ ਸਨ, ਇਹ ਗੱਲ ਕਹੀ ਉਹਨਾਂ ਨੇ, ਅਸੀਂ ਸਿਰ ਘੁਮਾ ਦਿਆਂਗੇ ਜੀ, ਬਹੁਤ ਵੱਡੀ ਗੱਲ, ਠੀਕ ਹੈ ਬਿਲਕੁਲ। ਪਰ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀਆਂ ਤੁਕਾਂ ਦੀ ਸਿੱਧੀ ਕਰ ਦਿੱਤੀ ਵਿਆਖਿਆ, ਫਿਰ ਕਹਿਣਗੇ ਹਵਾਲਾ ਦਿਓ ਕਿੱਥੇ ਹੈ, ਇਹ ਕਮੀ ਸੰਸਾਰ ਦੀ ਹੈ। ਵਰਤਮਾਨ ਸਮੇਂ ਤੋਂ ਸੰਸਾਰ ਸਦਾ ਹੀ ਵਾਂਝਾ ਰਿਹਾ ਹੈ, ਉਹਨੇ ਕਦੀ ਪਹਿਚਾਣੀ ਨਹੀਂ ਹੈ, ਕਦੀ ਵੇਖੀ ਨਹੀਂ ਹੈ। ਉਹਦੇ ਕੋਲੋਂ ਦੀ ਰੱਬ ਕਈ ਵਾਰੀ ਨਿਕਲ ਗਿਆ, ਉਹਨੇ ਨਹੀਂ ਵੇਖਿਆ। ਉਹਦੇ ਕੋਲ ਕਿੰਨਾ ਕਿੰਨਾ ਚਿਰ ਉਹ ਬੈਠਾ ਰਿਹਾ, ਉਹਨੂੰ ਸਮਝਾਉਂਦਾ ਰਿਹਾ, ਪਰ ਬੰਦੇ ਨੇ ਨਹੀਂ ਸਮਝਿਆ। ਬਸ ਬਾਅਦ ਵਿੱਚ ਸਮਝੇਗਾ 100 ਸਾਲ, ਫਿਰ ਚੜਾਏਗਾ ਵੱਡੇ ਵੱਡੇ ਫੁੱਲਾਂ ਦੇ ਹਾਰ, ਵੱਡੇ ਵੱਡੇ ਕੱਢੇਗਾ ਉਹਦੇ ਨਗਰ ਕੀਰਤਨ। ਪਰ ਜਦੋਂ ਵਕਤ ਤੇ ਹੁੰਦਾ ਹੈ, ਕਦੀ ਸੱਚ ਨੂੰ ਇੱਥੇ ਕਿਸੇ ਪਹਿਚਾਣਿਆ ਨਹੀਂ। ਇਸ ਕਰਕੇ ਜਦੋਂ ਗੱਲ ਚੱਲੀ ਨਾਮਦੇਵ ਦੀ, ਜਿਹੜੀ ਮੈਂ ਗੱਲ ਕਰ ਰਿਹਾ ਸੀ ਸੁਣਨ ਦੀ, ਸਮੇਂ ਵਿੱਚ ਰਹਿ ਕੇ ਤੁਰੀਏ, ਕਿ ਜਿਸ ਵੇਲੇ ਧੰਨਾ ਜੀ ਦੇ ਘਰ ਵਿੱਚ ਭਗਤ ਆਉਂਦੇ ਸਨ, ਉਹ ਭਗਤਾਂ ਦੀਆਂ ਗੱਲਾਂ ਸੁਣਾਉਂਦੇ ਸੀ। ਇੱਥੋਂ ਚਾਓ ਪੈਦਾ ਹੁੰਦਾ ਹੈ, ਅੰਦਰ ਦ੍ਰਿੜਤਾ ਪੈਦਾ ਹੋਏਗੀ। ਜਿਸ ਰਾਹ ਤੇ ਤੁਸੀਂ ਤੁਰਨਾ ਹੈ, ਜੇ ਸਿੱਖੀ ਕਮਾਉਣੀ ਹੈ, ਤੇ ਸਿੱਖਾਂ ਦਾ ਇਤਿਹਾਸ 24 ਘੰਟਿਆਂ ਵਿੱਚ ਇੱਕ ਵਾਰੀ 10 ਮਿੰਟ ਜ਼ਰੂਰ ਪੜ੍ਹਨਾ ਜਾਂ ਸੁਣਨਾ ਜ਼ਰੂਰ, ਤਾਂ ਅੰਦਰ ਪਕਿਆਈ ਬਣੇਗੀ, ਤਾਂ ਅੰਦਰ ਗੱਲ ਸ਼ੁਰੂ ਹੋਵੇਗੀ ਸਿੱਖੀ ਦੀ। ਉਹਨਾਂ ਦਾ ਜੀਵਨ ਪੜ੍ਹਨਾ ਪਏਗਾ ਜਾਂ ਸੁਣਾਂਗੇ, ਨਹੀਂ ਤੇ ਨਹੀਂ ਗੱਲ ਬਣੇਗੀ। ਆ ਗੁਰੂ ਅਰਜਨ ਦੇਵ ਜੀ ਨੇ ਇੱਕ ਲਫ਼ਜ਼ ਕਿਹਾ ਸੀ ਇੱਕ ਸਿੱਖ ਬਾਰੇ, ਅੱਜ ਤੱਕ ਲਿਖਿਆ ਹੋਇਆ, ਭਾਈ ਮੰਝ ਨੂੰ ਕਿਹਾ ਸੀ ਕਿ ਮੰਝ ਤੂੰ ਮੇਰਾ ਜਹਾਜ਼ ਹੈ। ਜਹਾਜ਼ ਦਾ ਮਤਲਬ ਮਹਾਰਾਜ ਕਿਹੜਾ ਜਹਾਜ਼? ਕਹਿਣ ਲੱਗੇ ਤੇਰੇ ਉੱਤੇ ਚੜ੍ਹ ਕੇ ਤੂੰ ਹੈ ਜਹਾਜ਼, ਤੇਰੇ ਉੱਤੇ ਚੜ੍ਹ ਕੇ ਕਈ ਲੋਕ ਪਾਰ ਹੋ ਜਾਣਗੇ ਸੰਸਾਰ ਦਾ। ਕਿਵੇਂ ਪਾਰ ਹੋਣਗੇ? ਗੱਲ ਸਮਝ ਵਿੱਚ ਨਾ ਆਈ, ਪੁੱਛਿਆ ਕਈਆਂ ਨੇ। ਕਹਿਣ ਲੱਗੇ ਪਾਰ ਇਸ ਤਰ੍ਹਾਂ ਹੋਣਗੇ ਕਿ ਜਦੋਂ ਮੰਝ ਦੀ ਗੱਲ ਚੱਲੇਗੀ ਨਾ ਗੁਰਸਿੱਖਾਂ ਦੇ ਅੰਦਰ, ਕਿ ਮੰਝ ਨੇ ਕਿਵੇਂ ਸਿੱਖੀ ਕਮਾਈ, ਪਰਵਾਹ ਨਹੀਂ ਕੀਤੀ, 12 ਪਿੰਡਾਂ ਦੀ ਨੰਬਰਦਾਰੀ ਛਿੱਕੇ ਤੇ ਟੰਗ ਦਿੱਤੀ, ਸਿੱਖੀ ਨੂੰ ਪਹਿਲ ਦੇ ਦਿੱਤੀ, ਦਿਨ ਰਾਤ ਸੇਵਾ ਕਰਦਾ ਰਿਹਾ, ਕਿੰਨੀ ਵੱਡੀ ਘਾਲਣਾ ਸੀ। ਭਾਈ ਮੰਝ ਜੀ ਜਿਹੜੇ ਨੇ ਛੋਟੇ ਆਦਮੀ ਨਹੀਂ ਸਨ, 12 ਪਿੰਡਾਂ ਦੀ ਨੰਬਰਦਾਰੀ ਕਹਿ ਲਓ ਸਰਪੰਚੀ ਮਾਲਕ ਸਨ, ਉੱਥੇ ਉਹਨਾਂ ਦਾ ਹੱਥ ਕੰਮ ਚੱਲਦਾ ਸੀ, ਗੱਲ ਚੱਲਦੀ ਸੀ, ਬੜੇ ਲੋਕ ਜਾਣਦੇ ਸਨ, ਹਜ਼ਾਰਾਂ ਲੋਕ ਉਹਨਾਂ ਦੇ ਪਿੱਛੇ ਹੁੰਦੇ ਸਨ। ਜਦੋਂ ਉਹ ਪਹਿਲਾਂ ਸਰਵਰੀਏ ਹੁੰਦੇ ਸਨ, ਗੁਰੂ ਸਾਹਿਬ ਕੋਲ ਆਏ, ਹਜ਼ੂਰ ਨੇ ਇੱਕੋ ਗੱਲ ਕੀਤੀ, ਕਹਿਣ ਲੱਗੇ ਮੰਝ ਲੋਕ ਤੇ ਪਿੱਛੇ ਤੁਰਦੇ ਨੇ, ਪਰ ਮੈਨੂੰ ਆਪਣੇ ਅੰਦਰ ਦਾ ਹਾਲ ਦੱਸ, ਕਦੀ ਟਿਕਾ ਆਏ ਕਿ ਨਹੀਂ? ਇਹਨਾਂ ਕੰਮਾਂ ਵਿੱਚੋਂ ਕੁਝ ਮਿਲੇ ਆ ਜਿਹੜੇ ਤੂੰ ਰੌਲਿਆਂ ਗੌਲਿਆਂ ਵਿੱਚ ਪਿਆ ਰਹਿੰਦਾ? ਕਹਿਣ ਲੱਗਾ ਨਹੀਂ ਮਿਲਿਆ। ਫਿਰ ਉਹਨੇ ਸਿੱਖੀ ਦੀ ਦਾਤ ਦਿੱਤੀ। ਗੁਰੂ ਸਾਹਿਬ ਨੇ ਕਿਹਾ ਸੇਵਾ ਕਰ, ਇੱਥੋਂ ਹੀ ਸ਼ੁਰੂ ਹੋਈ ਹੈ ਸਿੱਖੀ ਸੇਵਾ ਤੋਂ। ਤੁਸੀਂ ਇਤਿਹਾਸ ਪੜ੍ਹ ਕੇ ਵੇਖ ਲਓ, ਜਿਹੜਾ ਸਿੱਖ ਕਾਮਯਾਬ ਹੋਇਆ ਸੇਵਾ ਪਹਿਲਾਂ ਉਸਨੇ ਕੀਤੀ ਹੈ, ਸਿਮਰਨ ਬਾਅਦ ਵਿੱਚ। ਭਾਈ ਮੰਝ ਨੇ ਕਰਨੀ ਸ਼ੁਰੂ ਕਰ ਦਿੱਤੀ ਸੇਵਾ, ਤੇ ਇੰਨੀ ਕੀਤੀ ਇਰਾਦੇ ਨਾਲ, ਪੂਰੇ ਮਨ ਨਾਲ ਕੀਤੀ, ਅੱਧਾ ਅੱਧਾ ਨਹੀਂ। ਪਿੱਛੋਂ ਨਹੀਂ ਵੇਖਿਆ ਮੁੜ ਕੇ, ਪਿੱਛੇ ਵੇਖਣ ਨਾਲ ਕੁਝ ਨਹੀਂ ਮਿਲਦਾ। ਮੁੜ ਕੇ ਪਿੱਛੇ ਨਹੀਂ ਵੇਖਿਆ ਮੈਂ ਕੌਣ ਸੀ, ਮੈਨੂੰ ਲੋਕ ਤਾਂ ਨਹੀਂ ਵਿੰਦੇ, ਮੇਰੇ ਕੱਪੜੇ ਤਾਂ ਨਹੀਂ ਖਰਾਬ ਹੋ ਗਏ, ਮੇਰਾ ਸਰੀਰ ਤੇ ਨਹੀਂ ਥੱਕ ਗਿਆ, ਨੀਂਦ ਪੂਰੀ ਹੋਈ ਹੈ ਕਿ ਨਹੀਂ, ਨਹੀਂ ਵੇਖਿਆ ਇਸ ਗੱਲ ਵੱਲ। ਪੂਰਾ ਹੀ ਜੀਵਨ ਉੱਥੇ ਡੇਗ ਦਿੱਤਾ, ਗੁਰੂ ਕੇ ਚਰਨਾਂ ਦੇ ਅੰਦਰ ਸਮਰਪਿਤ ਕਰ ਦਿੱਤਾ। ਸਰੀਰ ਕਮਜ਼ੋਰ ਪੈ ਗਿਆ, ਲੱਤਾਂ ਭਿੜਨ ਲੱਗ ਪਈਆਂ ਆਪਸ ਵਿੱਚ, ਪਰਵਾਹ ਨਹੀਂ ਕੀਤੀ ਸਰੀਰ ਦੀ। ਇੰਨਾ ਕੁਝ ਚੱਲ ਗਿਆ ਤੇ ਇੱਕ ਦਿਨ ਗੁਰੂ ਅਰਜਨ ਦੇਵ ਜੀ ਆਏ, ਮੰਝ ਜੀ ਲੰਗਰ ਵਿੱਚੋਂ ਲੰਗਰ ਛਕ ਰਹੇ ਸਨ ਤੇ ਸਤਿਗੁਰਾਂ ਨੂੰ ਉੱਠ ਕੇ ਮਿਲੇ। ਸਤਿਗੁਰਾਂ ਨੇ ਕਿਹਾ ਮੰਝ ਇੱਥੇ ਕੀ ਕਰਨਾ? ਕਹਿਣ ਲੱਗਾ ਲੰਗਰ ਛਕ ਰਿਹਾ। ਸਤਿਗੁਰਾਂ ਨੇ ਇੱਕ ਹੋਰ ਕਸਵੱਟੀ ਲਾ ਦਿੱਤੀ, ਵੈਸੇ ਹੋਰ ਕਿਸੇ ਤੇ ਲਾਈ ਨਹੀਂ ਸਿੱਖ ਤੇ ਕਦੀ, ਕਿਸੇ ਨੂੰ ਕਿਹਾ ਨਹੀਂ ਵੀ ਇੱਥੋਂ ਕਿਉਂ ਛਕਣਾ ਹੈ, ਪਰ ਬਹੁਤ ਵੱਡਾ ਬਣਾਉਣਾ ਸੀ ਇਸ ਕਰਕੇ ਹੋਰ ਲਾਈ ਕਸਵੱਟੀ, ਹੋਰ ਗਰਮ ਕਰਨਾ ਚਾਹਿਆ। ਕਹਿਣ ਲੱਗੇ ਲੰਗਰ ਛਕਣਾ ਹੈ, ਇਹ ਕਾਹਦੀ ਸੇਵਾ ਹੋਈ? ਜਿੰਨਾ ਲੰਗਰ ਛਕਿਆ ਉਹਨਾਂ ਖਾ ਛੱਡਿਆ, ਕਾਹਦੀ ਸੇਵਾ ਹੈ? ਇੱਕ ਹੋਰ ਮਾਰੀ ਚੋਟ ਖਿੱਚ ਕੇ, ਕਿਉਂਕਿ ਹੋਰ ਵੱਡਾ ਬਣਾਉਣਾ ਸੀ। ਮੰਝ ਨੇ ਸਿਰ ਝੁਕਾ ਦਿੱਤਾ, ਅੰਦਰ ਫੈਸਲਾ ਕਰ ਲਿਆ। ਜਿੱਥੇ ਲੰਗਰ ਦੀਆਂ ਲੱਕੜਾਂ ਲਿਆਉਂਦੇ ਸੀ, ਇੱਕ ਪੰਡ ਲੱਕੜਾਂ ਦੀ ਵੱਖਰੀ ਲਿਆਉਣ ਲੱਗ ਪਏ, ਉਹਨੂੰ ਬਾਹਰ ਬਾਜ਼ਾਰ ਵਿੱਚ ਵੇਚ ਦੇਣਾ ਤੇ ਬਾਜ਼ਾਰ ਵਿੱਚੋਂ ਰਸਤ ਲੈ ਕੇ ਉਹਦੀ ਇੱਕ ਦੋ ਪ੍ਰਸ਼ਾਦਾ ਛਕ ਕੇ ਗੁਜ਼ਾਰਾ ਕਰਨਾ। ਇਹ ਵੀ ਸਮਾਂ ਲੰਘਿਆ, ਸੇਵਾ ਘਾਲਣਾ ਸਿਰੇ ਤੇ ਚੜ ਗਈ, ਪ੍ਰਾਪਤੀ ਹੋ ਗਈ, ਖੁੱਲ ਗਏ ਉਹ ਦਰਵਾਜ਼ੇ ਜਿਹੜੇ ਸਿੱਧਾਂ ਤੋਂ ਹਜ਼ਾਰਾਂ ਸਾਲ ਨਹੀਂ ਖੁੱਲ੍ਹੇ। ਸੁਣਿਆ ਸਿੱਧ ਪੀਰ ਸੁਰਨਾਥ, ਗੁਰੂ ਦੀ ਗੱਲ ਨੂੰ ਧਿਆਨ ਨਾਲ ਸੁਣ ਲਿਆ। ਸੰਸਾਰ ਮੰਝ ਦੀ ਤਲੀ ਤੇ ਆ ਗਿਆ। ਸਭ ਨਿਦਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਇਹ ਅਣਦਿਸ ਦੀ ਦੁਨੀਆ ਹੈ, ਬਾਹਰੋਂ ਨਹੀਂ ਪਤਾ ਲੱਗਦਾ। ਗੁਰੂ ਹਰਿਰਾਇ ਸਾਹਿਬ ਨੇ ਇੱਕ ਬਚਨ ਕੀਤਾ ਸੀ ਦਾਰਾ ਸ਼ਿਕੋ ਨੂੰ ਕਿ ਤੂੰ ਬਾਦਸ਼ਾਹ ਹੈ। ਇਹ ਖੁਦਾ ਪ੍ਰਸਤ ਬੜਾ ਸੀ ਦਾਰਾ ਸ਼ਿਕੋ, ਔਰੰਗਜ਼ੇਬ ਦਾ ਭਰਾ ਸੀ। ਗੁਰੂ ਸਾਹਿਬ ਨੇ ਕਹਿ ਦਿੱਤਾ ਸੀ ਦਾਰਾ ਸ਼ਿਕੋ ਤੂੰ ਬਾਦਸ਼ਾਹ ਹੈ। ਚਲਾ ਗਿਆ, ਜਿਹੜੇ ਬੰਦੇ ਨਾਲ ਆਏ ਸਨ ਦਾਰਾ ਸ਼ਿਕੋ ਦੇ, ਜਦੋਂ ਦਾਰਾ ਸ਼ਿਕੋ ਗ੍ਰਿਫਤਾਰ ਕਰ ਲਿਆ ਔਰੰਗਜ਼ੇਬ ਨੇ, ਉਹ ਨਾਲ ਵਾਲੇ ਸੱਜਣ, ਕਿਉਂਕਿ ਜਿਹੜੀ ਬਹੁਤਾਤ ਹੁੰਦੀ ਹੈ ਨਾ ਭੀੜ, ਉਹ ਤੇ ਵਿੰਦੀ ਜੇ ਚੱਲਦੀ ਹੋਈ ਹਵਾ ਕਿੱਧਰ ਵਗਦੀ ਹੈ, ਹਵਾ ਚੱਲਦੀ ਨਾਲ ਬਹੁਤਾਤ ਇੱਥੇ ਤੁਰਦੀ ਹੈ, ਉਹ ਵਿੰਦ ਨੇ ਤਾਕਤ ਕਿੱਧਰ ਹੈ, ਭੱਜ ਕੇ ਵੜ ਜਾਂਦੇ ਨੇ ਵਾੜੇ ਵਿੱਚ, ਪਹਿਲਾਂ ਕੋਈ ਨਹੀਂ ਆਉਂਦਾ। ਜਿੱਧਰ ਵੇਖਿਆ ਨਾ ਝੰਡਾ ਥੋੜਾ ਜਿਹਾ ਉੱਚਾ ਹੁੰਦਾ, ਉਸ ਝੰਡੇ ਨੂੰ ਫੜ ਕੇ ਹੋਰ ਉੱਚਾ ਕਰ ਦਿੱਤਾ, ਨਾਲ ਕਹਿ ਦਿੱਤਾ ਜਿੰਦਾਬਾਦ। ਇਹ ਸੰਸਾਰ ਦੀ ਹਾਲਤ ਹੈ, ਪਰ ਕਿਤੇ ਕਿਤੇ ਐਸੀ ਸ਼ਖਸੀਅਤਾਂ ਵੀ ਪੈਦਾ ਹੁੰਦੀਆਂ ਨੇ ਜਿਹੜੀਆਂ ਡਿੱਗੇ ਹੋਏ ਝੰਡੇ ਨੂੰ ਚੁੱਕਣ ਵਿੱਚ ਮਾਣ ਮਹਿਸੂਸ ਕਰਦੀਆਂ ਨੇ, ਖੜੇ ਤੇ ਖੜੇ ਹੋਏ ਨੇ। ਤਾਂ ਉਸ ਵੇਲੇ ਗੁਰੂ ਹਰਿਰਾਇ ਸਾਹਿਬ ਨੇ ਜਦੋਂ ਕਿਹਾ, ਬਾਅਦ ਵਿੱਚ ਦਾਰਾ ਸ਼ਿਕੋਹ ਗ੍ਰਿਫਤਾਰ ਕਰ ਦਿੱਤਾ ਗਿਆ, ਕਤਲ ਦਾ ਹੁਕਮ ਹੋਇਆ ਤੇ ਔਰੰਗਜ਼ੇਬ ਨੂੰ ਦੱਸਿਆ ਦਾਰਾ ਸ਼ਿਕੋਹ ਦੇ ਨਾਲ ਦਿਆਂ ਨੇ। ਕਹਿਣ ਲੱਗੇ ਇਹਨੂੰ ਤੇ ਗੁਰੂ ਨੇ ਕਿਹਾ ਸੀ ਇਹ ਬਾਦਸ਼ਾਹ ਹੈ, ਜਦੋਂ ਮਾਰਨ ਵਾਸਤੇ ਸਾਹਮਣੇ ਲਿਆ ਕਤਲ ਕਰਨ ਵਾਸਤੇ ਦਾਰਾ ਸ਼ਿਕੋਹ ਨੂੰ, ਔਰੰਗਜ਼ੇਬ ਨੇ ਮਖੌਲ ਕੀਤਾ। ਕਹਿਣ ਲੱਗੇ ਦਾਰਾ ਸ਼ਿਕੋਹ ਉਹ ਜਿਹੜਾ ਸਿੰਘਾਸਨ ਤੈਨੂੰ ਦਿੱਤਾ ਸੀ ਗੁਰੂ ਹਰਿਰਾਇ ਸਾਹਿਬ ਨੇ ਕਿੱਥੇ ਹੈ? ਉਹ ਕਲਗੀ ਤੇ ਵਿਖਾ ਜਿਹੜੀ ਬਾਦਸ਼ਾਹੀ ਦਿੱਤੀ ਤੈਨੂੰ, ਪਰ ਇਹ ਦੁਨੀਆਂ ਵੱਖਰੀ ਹੈ। ਮੈਂ ਤਾਂ ਬੇਨਤੀ ਕਰ ਰਿਹਾ, ਦੁਨੀਆਂ ਹੀ ਦੋ ਤਰ੍ਹਾਂ ਦੀ ਏ, ਜਿੱਥੇ ਅਸੀਂ ਜਿਉਂਦੇ ਹਾਂ ਸਾਨੂੰ ਤੇ ਉਹ ਭਾਸ਼ਾ ਵੀ ਨਹੀਂ ਸਮਝ ਆਏਗੀ। ਦਾਰਾ ਸ਼ਿਕੋ ਹੱਸ ਪਿਆ, ਕਹਿਣ ਲੱਗੇ ਔਰੰਗਜ਼ੇਬ ਮੇਰੇ ਤੇ ਸਿਰ ਤੇ ਕਲਗੀ ਲੱਗੀ ਹੋਈ ਏ, ਤੂੰ ਆਪਣੀਆਂ ਅੱਖਾਂ ਠੀਕ ਕਰਵਾ ਲੈ, ਤੈਨੂੰ ਦਿਸਦੀ ਕੋਈ ਨਹੀਂ ਪਏ, ਤੂੰ ਆਪਣੀਆਂ ਅੱਖਾਂ ਤੋਂ ਪੱਟੀ ਖੋਲ ਸ਼ਰ੍ਹਾਂ ਦੀ ਬੇਈਮਾਨੀ ਦੀ, ਅੱਖਾਂ ਤੇ ਪੱਟੀ ਬੰਨ ਕੇ ਮੈਨੂੰ ਪੁੱਛਣਾ ਕਲਗੀ ਵਿਖਾ ਜਿਹੜੀ ਤੈਨੂੰ ਗੁਰੂ ਨੇ ਦਿੱਤੀ ਹੈ, ਸਿੰਘਾਸਨ ਦਿੱਤਾ, ਬਾਦਸ਼ਾਹੀ ਦਿੱਤੀ ਏ, ਉਹ ਤੇਰੀਆਂ ਅੱਖਾਂ ਹੀ ਬੰਦ ਹੋ ਗਈਆਂ ਨੇ, ਇਹਨਾਂ ਨੂੰ ਖੋਲ ਕੇ ਵੇਖ ਲੈ, ਦਾਰਾ ਸ਼ਿਕੋ ਤੇ ਹੁਣ ਵੀ ਸਿੰਘਾਸਨ ਤੇ ਬੈਠਾ ਹੋਇਆ, ਦੇਣਾ ਕੀ ਹੈ। ਧਾਰਮਿਕ ਬੰਦੇ ਦਾ ਦੀ ਬਾਦਸ਼ਾਹੀ ਆਪਣੀ ਹੈ, ਉਹਦੀ ਦੁਨੀਆ ਆਪਣੀ, ਬਾਹਰੋਂ ਨਹੀਂ ਮਿਣਿਆ ਜਾ ਸਕਦਾ ਕਿ ਉਹਦੇ ਕੱਪੜੇ ਕਿਵੇਂ ਦੇ ਨੇ, ਉਹਦਾ ਮਕਾਨ ਕਿਵੇਂ ਦਾ ਹੈ, ਉਹ ਕਿਵੇਂ ਰਹਿੰਦਾ, ਉਹ ਖਾਂਦਾ ਕੀ, ਇਹ ਮਿਣਨਾ, ਕਿਉਂਕਿ ਇੱਥੋਂ ਵਾਲਾ ਫੀਤਾ ਉਸ ਦੁਨੀਆ ਵਿੱਚ ਜਾਂਦਾ ਹੀ ਨਹੀਂ। ਮੋਲ ਨਾ ਮੁਲੀਐ, ਤੋਲ ਨਾ ਤੁਲੀਐ, ਕੋਈ ਨਹੀਂ ਮਿਣ ਸਕਦਾ ਉਸਨੂੰ। ਖੈਰ ਇਹ ਉਹ ਬਾਦਸ਼ਾਹੀ ਹੈ, ਤਾਂ ਭਗਤਾਂ ਨੇ ਜਿਹੜਾ ਆੜ ਦਾਮ ਕੋਸ਼ੀ ਭਰੋ ਜਿਹੜਾ ਵਿਸ਼ਾ ਆਪਾਂ ਲਿਆ ਸੀ, ਉਹਨੂੰ ਨੇੜੇ ਕਰਨ ਦਾ ਯਤਨ ਕਰੀਏ ਕਿ ਭਗਤ ਧੰਨਾ ਜੀ ਕਾਮਯਾਬ ਹੋਏ ਭਗਤਾਂ ਦੀਆਂ ਗੱਲਾਂ ਸੁਣ ਕੇ। ਜਿਸ ਵੇਲੇ ਉੱਥੇ ਗੱਲ ਚੱਲਦੀ ਰਹੀ ਕਿ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਛਿਪਰੋ ਹੋਇਓ ਲਾਖੇਣਾ, ਨਾਮ ਦੇਵ ਲੱਖਾਂ ਦੇ ਬਣ ਗਏ, ਹੀਰੇ ਮਿਲ ਗਏ ਅੰਦਰੋਂ ਉਹਨਾਂ ਨੂੰ, ਬੰਦਗੀ ਦੇ ਹੀਰੇ ਪ੍ਰਾਪਤ ਹੋ ਗਏ। ਨਾਮ ਦਿਓ ਮਨ ਲੀਨਾ, ਆੜ ਦਾਮ ਕੋ ਛਿਪਰੋ ਹੋਇਓ ਲਾਖੇਣਾ। ਫਿਰ ਕਿਤੇ ਭਗਤ ਧੰਨਾ ਜੀ ਨੇ ਗੱਲ ਸੁਣੀ ਕਬੀਰ ਦੀ, ਤੰਦਨਾ ਬੁਣਨਾ ਤਿਆਗ ਕਹਿ ਕਬੀਰ ਚਰਨ, ਪ੍ਰੀਤ ਬਣ ਗਈ ਕਬੀਰ ਦੀ, ਤੰਨਾ ਬੁਣਨਾ ਤਿਆਗ ਕਹਿ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰਾ ਭਇਓ ਗੁਣੀਐ ਗਹੀਰਾ। ਕਬੀਰ ਜੀ ਦਾ ਜੀਵਨ ਉੱਚਾ ਹੋ ਗਿਆ, ਇਹ ਵੀ ਭਗਤ ਧੰਨਾ ਜੀ ਨੇ ਸੁਣਿਆ, ਜਿਉਂ ਜਿਉਂ ਸੁਣਦੇ ਗਏ ਸ਼ੌਂਕ ਵੱਧਦਾ ਗਿਆ। ਫਿਰ ਸੈਣ ਦੀ ਗੱਲ ਸੁਣੀ, ਸੈਣ ਭਗਤ ਜੀ, ਸੈਣ ਨਾਈ ਬੁੱਤਕਾਰੀਆ, ਉਹ ਘਰ ਘਰ ਸੁਣਿਆ, ਸੈਣ ਨਾਈ ਸੀ, ਉਹਦਾ ਕੰਮ ਸੀ ਘਰ ਘਰ ਜਾ ਕੇ ਵਿਆਹਾਂ ਦੇ ਸੁਨੇਹੇ ਦੇਣੇ, ਇੱਕ ਦੂਜੇ ਦੇ ਘਰਾਂ ਵਿੱਚ ਜਾਣਾ ਅਲੱਗ ਹੀ ਸੀ। ਸੈਣ ਨਾਈ ਬੁੱਤਕਾਰੀਆ, ਬੁੱਤਕਾਰੀਆ ਦਾ ਮਤਲਬ ਬੁੱਤੇ ਸਾਰਨ ਵਾਲਾ, ਕੰਮ ਸਾਰਨ ਵਾਲਾ, ਜਿਹਦਾ ਕੋਈ ਕੰਮ ਹੁੰਦਾ ਸੀ ਉਹ ਸੈਣ ਨੂੰ ਬੁਲਾ ਲੈਂਦਾ ਸੀ ਵੀ ਆਹ ਥੋੜਾ ਜਿਹਾ ਕੰਮ ਹੈ। ਸੈਣ ਨਾਈ ਬੁੱਤਕਾਰੀਆ, ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਇਹ ਵੀ ਜਿਹੜੀ ਗੱਲ ਸੀ, ਜਿਹੜੀ ਕਹਾਣੀ ਸੀ, ਸਾਖੀ ਸੀ, ਧੰਨੇ ਨੇ ਭਗਤਾਂ ਤੋਂ ਸੁਣੀ, ਜਿਨ੍ਹਾਂ ਦੇ ਕੋਲ ਬਹਿੰਦਾ ਸੀ, ਸ਼ੌਂਕ ਹੋਰ ਵੱਧ ਗਿਆ। ਰਵਿਦਾਸ ਢੋਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਇਹ ਵੀ ਸੁਣਿਆ ਧੰਨੇ ਨੇ। ਰਵਿਦਾਸ ਢੋਵੰਤਾ ਢੋਰ, ਢੋਰ ਕਹਿੰਦੇ ਮਰੇ ਹੋਏ ਪਸ਼ੂ ਨੂੰ, ਮਰੇ ਹੋਏ ਪਸ਼ੂ ਢੋਂਦਾ ਸੀ। ਤਿੰਨ ਤਿਆਗੀ ਮਾਇਆ, ਉਹਨੇ ਮਾਇਆ ਨੂੰ ਤਿਆਗ ਦਿੱਤਾ। ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਇਹਨਾਂ ਚੌਵਾਂ ਭਗਤਾਂ ਦੀ ਗੱਲ ਜਦੋਂ ਸੁਣੀ, ਇਹ ਬਿੱਧ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਇਹਨਾਂ ਚੌਵਾਂ ਦੀ ਗੱਲ ਸੁਣੀ ਤੇ ਅੰਦਰ ਸ਼ੌਂਕ ਜਾਗ ਪਿਆ ਕਿ ਵੇਖੋ ਕਿੰਨੀ ਵੱਡੀ ਇਹਨਾਂ ਨੂੰ ਪ੍ਰਾਪਤੀ ਹੋਈ, ਮੈਂ ਕਿਉਂ ਨਾ ਭਗਤੀ ਕਰਾਂ। ਭਗਤੀ ਨੂੰ ਮਿਸ਼ਨ ਸਮਝ ਕੇ ਬੰਦਾ ਨਹੀਂ ਕਰਦਾ, ਇਹਦੇ ਵਾਸਤੇ ਕੋਈ ਨਹੀਂ ਸਮਾਂ ਨਹੀਂ ਕੱਢਦਾ ਕੋਈ, ਵੇਖੋ ਸੰਸਾਰ ਲਈ ਕੱਢੇਗਾ, ਪ੍ਰਾਪਤੀ ਵੀ ਤਾਂ ਨਹੀਂ ਹੈ। ਜੇ ਬੰਦੇ ਨੇ 15 ਸਾਲ ਸੰਸਾਰ ਦੀ ਸਟੱਡੀ ਤੇ ਲਾਣੇ ਨੇ, ਜੇ ਉਹਨੂੰ 1 ਸਾਲ ਰੱਬ ਵਾਸਤੇ ਲਾਣਾ ਪੈ ਜਾਏ, ਉਹ ਕਹੇਗਾ ਤੇ ਨਿਕੰਮਾ ਕੰਮ ਹੈ, ਕੀ ਕਰੀਏ, ਇਹਦਾ ਕਰਨਾ ਵੀ ਕੀ ਹੈ ਇਸ ਥਾਂ ਤੇ, ਉਹਦਾ ਕੋਈ ਪ੍ਰਯੋਜਨ ਨਹੀਂ, ਸਮਾਂ ਨਹੀਂ ਦਿੰਦਾ ਆਦਮੀ। ਤੇ ਜਿਹੜੇ ਜਿਹੜੇ ਕਾਮਯਾਬ ਹੋਏ ਨੇ, ਜਿਨ੍ਹਾਂ ਨੇ ਸਮਾਂ ਦਿੱਤਾ ਤੇ ਕਾਮਯਾਬ ਹੋਏ, ਵੈਸੇ ਨਹੀਂ। ਇਸ ਲਈ ਅਸੀਂ ਕਹਿੰਦੇ ਹਾਂ ਸਮਾਜ ਦਾ ਸੁਧਾਰ ਨਹੀਂ ਹੁੰਦਾ, ਸਮਾਜ ਦਾ ਸੁਧਾਰ ਉਸ ਦਿਨ ਹੋਵੇਗਾ ਜਿਸ ਦਿਨ ਇੱਕ ਬੱਚਾ ਜਨਮ ਲੈਂਦਾ ਹੈ, ਜੇ ਉਹਨੂੰ 20 ਸਾਲ ਸੰਸਾਰ ਦੀ ਐਜੂਕੇਸ਼ਨ ਦੇਣੀ ਹੈ, ਵਿੱਦਿਆ ਦੇਣੀ ਹੈ, ਤੇ 10 ਸਾਲ ਰੱਬ ਦੀ ਵਿੱਦਿਆ ਮਿਲੇਗੀ, ਨਾਲ ਸੰਸਾਰ ਠੀਕ ਹੋ ਜਾਏਗਾ। ਉਸ ਦਿਨ ਹੋਵੇਗਾ, ਪਹਿਲਾਂ ਇਸ ਤਰ੍ਹਾਂ ਹੈ ਸੀ। ਜਿਹਨੂੰ ਸਤਿਯੁਗ ਕਹਿੰਦੇ ਨੇ ਨਾ, ਜਾਂ ਕੀ ਹੈ ਉਹ, ਕਿਵੇਂ ਸੀ ਉਦੋਂ ਵਿੱਦਿਆ ਹੀ ਆਸ਼ਰਮ ਵਿੱਚ ਮਿਲਦੀ ਸੀ। ਆਸ਼ਰਮ ਦਾ ਮਤਲਬ ਕਿ ਬੰਦੇ ਨੂੰ ਜਿਵੇਂ 4 ਘੰਟੇ ਦਾ ਪੀਰੀਅਡ ਹੁੰਦਾ ਸੀ ਸਮਾਂ, ਤੇ 4 ਘੰਟੇ ਵਿੱਚੋਂ 2 ਘੰਟੇ ਪਹਿਲਾਂ ਧਰਮ ਦੀ ਗੱਲ ਸਿਖਾਈ ਜਾਂਦੀ ਸੀ, ਧਰਮ ਕੀ ਹੈ, 2 ਘੰਟੇ ਧਰਮ ਬਾਰੇ ਸਿਖਾਇਆ ਜਾਂਦਾ ਸੀ, 2 ਘੰਟੇ ਸੰਸਾਰ ਬਾਰੇ, ਬਰਾਬਰ ਮਿਕਸ ਕਰ ਦਿੱਤਾ ਜਾਂਦਾ ਸੀ। ਹੁਣ ਅਸੀਂ ਕਹਿੰਦੇ ਹਾਂ ਜੀ ਸਾਡੇ ਜੀਵਨ ਦਾ ਸੁਧਾਰ ਨਹੀਂ ਹੁੰਦਾ, ਸਾਡੀ ਇਹ ਸਮੱਸਿਆ ਹੈ, ਕਿਵੇਂ ਅਸੀਂ ਧਾਰਮਿਕ ਬਣੀਏ। ਹੁਣ ਜੀ ਸਮਝਾਓ ਤੁਸੀਂ, ਸਿਰ ਤੇ ਰੱਖੋ ਹੱਥ, ਸਿਰ ਤੇ ਹੱਥ ਕੀ ਰੱਖਣਾ ਹੈ, ਅਜੇ ਬੱਚੇ ਨੇ ਜਨਮ ਲਿਆ ਹੈ ਤੇ ਅਜੇ ਦੁੱਧ ਪੀਂਦਾ ਹੈ, ਤੇ ਸਕੂਲ ਵਿੱਚ ਤਾਂ ਐਡਮਿਸ਼ਨ ਉਸ ਵਿੱਚ ਕਰਵਾ ਦਿੱਤੀ ਜਿੱਥੇ ਧਰਮ ਦਾ ਇੱਕ ਕਿਣਕਾ ਵੀ ਹੈ ਨਹੀਂ। ਬਸ ਇਹ ਖੁਆਇਸ਼ ਹੈ ਕਿ ਇਹ ਵੱਡੇ ਅਹੁਦੇ ਤੇ ਕਿਵੇਂ ਜਾਏ, ਸਾਡੀ ਇਹੀ ਖੁਆਇਸ਼ ਰਹਿੰਦੀ ਵੱਡੇ ਅਹੁਦੇ ਤੇ, ਚਾਹੀਦਾ ਤੇ ਹੈ ਸੀ ਉਹ ਵੀ, ਪਰ ਜਿੰਨਾ ਚਿਰ ਇਸ ਧਰਤੀ ਦੇ ਉੱਤੇ ਅੱਧਾ ਅੱਧਾ ਹਿੱਸਾ ਨਾ ਕੀਤਾ ਜਾਏਗਾ ਵਿੱਦਿਆ ਦਾ, ਅੱਧਾ ਹਿੱਸਾ ਧਰਮ ਨੂੰ ਨਾ ਸਿਖਾਇਆ ਜਾਏ, ਅੱਧਾ ਸੰਸਾਰ ਦੀ ਵਿੱਦਿਆ ਦਿੱਤੀ ਜਾਏ, ਆਪੇ ਸੰਸਾਰ ਦਾ ਸੁਧਾਰ ਹੋ ਜਾਏਗਾ। ਇਹ ਸੁਧਾਰ ਦੇ ਕੋਈ ਚਾਣਸ ਹੀ ਨਹੀਂ, 25 ਸਾਲ ਦੇ ਵਿੱਚ ਠੋਕ ਦਿੱਤਾ ਸੰਸਾਰ ਨੂੰ, ਹੁਣ ਪਰਤ ਕੇ ਉਸ, ਤੁਸੀਂ ਕਹਿੰਦੇ ਹੋ ਵੀ ਪਰਤ ਕੇ ਬੰਦਾ ਧਾਰਮਿਕ ਬਣੇਗਾ, ਕਿਵੇਂ ਹੋ ਜਾਏਗਾ, ਤਾਂ ਇਹ ਤੇ ਬਣਦਾ ਨਹੀਂ, ਤਾਂ ਇਹ ਤੇ ਹੁੰਦਾ ਕੁਝ ਨਹੀਂ। ਤਾਂ ਜਿਸ ਵੇਲੇ ਸੰਸਾਰ ਦੀ ਜਾਣਕਾਰੀ ਇਹਦੇ ਮਨ ਵਿੱਚ ਪੈਣੀ ਹੈ, ਠੀਕ ਉਸੇ ਵੇਲੇ ਆਰੰਭਤਾ ਵਿੱਚ ਧਰਮ ਦੀ ਸਾਧਨਾ ਇਹਦੇ ਜੀਵਨ ਵਿੱਚ ਪੈਣੀ ਚਾਹੀਦੀ, ਤੇ ਸਕੂਲ ਤੋਂ ਨਹੀਂ, ਉਹਦੇ ਜਨਮ ਤੋਂ ਵੀ ਪਹਿਲਾਂ। ਜਦੋਂ ਬੱਚੇ ਨੇ ਜਨਮ ਲੈਣਾ ਹੈ, ਉਹਦੇ ਜਨਮ ਤੋਂ ਪਹਿਲਾਂ, ਜਦੋਂ ਉਹਦੇ ਜਨਮ ਦੀ ਪ੍ਰਕਿਰਿਆ ਸ਼ੁਰੂ ਹੋਈ ਹੈ, ਉਹ ਜਿਹੜੇ 8-10 ਮਹੀਨੇ ਨੇ, ਉਹ ਵੀ ਉਹਨੂੰ ਵਿੱਦਿਆ ਮਿਲਣੀ ਚਾਹੀਦੀ। ਜਿਵੇਂ ਸਰੀਰ ਦੀ ਖੁਰਾਕ ਮਾਂ ਵੱਲੋਂ ਮਿਲ ਰਹੀ ਹੈ, ਤਾਂ ਇਹ ਸ਼ਬਦ ਜਿਹੜੇ ਨੇ ਗੁਰੂ ਸਾਹਿਬ ਨੇ ਉਚਾਰਨ ਕੀਤੇ ਕਿ ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼, ਸ਼ਬਦ ਵੀ ਮਾਂ ਦੇ ਰਾਹੀਂ ਅੰਦਰ ਜਾਏਗਾ, ਟਿਕਣਾ ਸ਼ੁਰੂ ਹੋ ਜਾਏਗਾ। ਹੁਣ ਜਦੋਂ ਜਨਮ ਲਏਗਾ, ਜਨਮ ਲੈਣ ਤੋਂ ਬਾਅਦ ਉਹਨੂੰ ਨਹੀਂ ਪਤਾ ਬਾਹਰ ਕੀ ਹੈ, ਤਾਂ ਜਿਨ੍ਹਾਂ ਨੇ ਸਿੱਖਿਆ ਦਿੱਤੀ ਉਹ ਗੋਦ ਵਿੱਚ ਬਿਠਾ ਕੇ ਉਹ ਮਾਵਾਂ ਬਾਣੀ ਪੜ੍ਹਦੀਆਂ ਨੇ, ਤਾਂ ਕਿ ਇਹਨੂੰ ਧਰਮ ਦੀ ਸਿੱਖਿਆ ਮਿਲਦੀ ਜਾਏ। ਜਦੋਂ ਇਸ ਤਰ੍ਹਾਂ ਹਰ ਇੱਕ ਬੱਚੇ ਨੂੰ ਇਸ ਢੰਗ ਦੇ ਨਾਲ ਜਵਾਨੀ ਤੱਕ ਲੈ ਕੇ ਆਇਆ ਜਾਏਗਾ, ਧਰਮ ਸਿਖਾਉਣਾ ਥੋੜ੍ਹੀ ਪਏਗਾ, ਸਿਖਾਉਣਾ ਨਹੀਂ ਪਏਗਾ, ਧਰਮ ਕੀ ਹੁੰਦਾ ਹੈ, ਜਿੱਥੋਂ ਲੰਘੇਗਾ ਧਰਮ ਦੀ ਸਿੱਖਿਆ ਉਹਦੇ ਵਿੱਚੋਂ ਮਿਲੇਗੀ, ਜਿੱਥੋਂ ਗੁਜ਼ਰ ਗਿਆ ਉਹਨੂੰ ਧਰਮ ਸਿਖਾਉਣਾ ਨਹੀਂ ਪੈਂਦਾ, ਫਿਰ ਉਹ ਧਾਰਮਿਕ ਹੀ ਹੋ ਜਾਂਦਾ, ਉਹ ਧਰਮ ਆਪ ਬਣ ਜਾਂਦਾ, ਉਹ ਅਸਲੀ ਹੁੰਦਾ। ਪਰ ਸਾਡੇ ਸਾਰੇ ਤਰੀਕੇ ਗਲਤ ਨੇ, ਗੁਰੂ ਗ੍ਰੰਥ ਸਾਹਿਬ ਜੀ ਦਾ ਅਸੀਂ ਪ੍ਰਕਾਸ਼ ਹੀ ਕੀਤਾ ਹੈ, ਪਾਠ ਹੀ ਕਰਨੇ ਕਰਾਉਂਦੇ ਹਾਂ, ਬਾਕੀ ਸਿੱਖਿਆ ਕੀ ਹੈ ਵਿੱਚੋਂ, ਜੀਵਨ ਬਾਰੇ ਤਾਂ ਕੁਝ ਨਹੀਂ ਸਿੱਖਿਆ ਵੀ ਜੀਵਨ ਨੂੰ ਆਰੰਭ ਕਿਵੇਂ ਕਰਨਾ, ਦਿਨ ਨੂੰ ਆਰੰਭ ਕਿਵੇਂ ਕਰਨਾ, ਇਹ ਤਾਂ ਸਾਡੇ ਵਪਾਰ ਨੇ, ਅਸੀਂ ਵਪਾਰ ਕਰਨੇ ਨੇ, ਇਹ ਤਾਂ ਆਉਣਾ ਜਾਣਾ ਇੱਕ ਵੱਖਰੀ ਗੱਲ ਹੈ। ਗੁਰੂ ਗ੍ਰੰਥ ਸਾਹਿਬ ਨੇ ਜਿਵੇਂ ਕਿਹਾ ਹੈ, ਸਾਡੇ ਨਾਂ ਤੇ ਸਰੀਰ ਦਾ ਉਹਦੇ ਨਾਲ ਸੰਬੰਧ ਹੈ, ਨਾ ਸਾਡਾ ਖਾਣਾ ਪੀਣਾ ਉਸ ਤਰ੍ਹਾਂ ਦਾ ਹੈ ਜੋ ਕੁਝ ਗੁਰੂ ਸਾਹਿਬ ਕਹਿੰਦੇ, ਨਾ ਸਾਡਾ ਪਹਿਨਣਾ ਉਸ ਤਰ੍ਹਾਂ ਦਾ, ਗੁਰਦੁਆਰਾ ਤੇ ਪਿਕਨਿਕ ਦੀ ਥਾਂ ਬਣਦੇ ਜਾ ਰਹੇ ਨੇ, ਜਿਵੇਂ ਲੋਕ ਕਲੱਬ ਵਿੱਚ ਜਾਂਦੇ ਨੇ ਫੈਸ਼ਨ ਪ੍ਰਸਤੀ ਕਰਕੇ, ਉਸੇ ਤਰ੍ਹਾਂ ਬਈ ਸ਼ਾਮ ਨੂੰ ਥੋੜੀ ਜਿਹੀ ਠੰਡ ਹੋ ਗਈ, ਸੱਜ ਧੱਜ ਕੇ ਗੁਰਦੁਆਰੇ, ਹੁਣ ਕੋਈ ਦਰਸ਼ਨ ਕਰਨ ਵਾਲੇ ਤੇ ਅੱਧੇ ਕੁ ਘੱਟ ਹੀ ਗੁਰਮੁਖ ਆਉਂਦੇ, ਦਰਸ਼ਨ ਦੇਣ ਵਾਲੇ ਸੱਜਣ ਜ਼ਿਆਦਾ ਆਉਂਦੇ ਨੇ, ਆਪਣੇ ਆਪ ਨੂੰ ਦਿਖਾਉਣ ਵਾਲੇ ਜ਼ਿਆਦਾ ਆਉਂਦੇ। ਤਾਂ ਇਸ ਢੰਗ ਦੇ ਨਾਲ ਸਿੱਖਿਆ, ਜਿੰਨਾ ਚਿਰ ਗੁਰੂ ਦੀ ਗੱਲ ਨੂੰ ਸੁਣਿਆ ਨਾ ਗਿਆ, ਤਾਂ ਸਤਿਗੁਰੂ ਨੇ ਬਚਨ ਕੀਤੇ ਕਿ ਇਹ ਵਿਧ ਸੁਣ ਕੇ ਜਾਟਰੋ, ਇਹ ਗੱਲਾਂ ਸੁਣੀਆਂ ਤੇ ਅੰਦਰ ਵਸ ਗਈਆਂ ਧੰਨੇ ਦੇ। ਸਾਹਿਬ ਕਹਿੰਦੇ ਉੱਠ ਭਗਤੀ ਲਾਗਾ, ਮਨ ਵਿੱਚ ਜਦੋਂ ਸ਼ੌਂਕ ਜਾਗ ਪਿਆ ਤੇ ਧੰਨਾ ਉੱਠ ਕੇ ਭਗਤੀ ਵਿੱਚ ਲੱਗ ਪਿਆ, ਬੰਦਗੀ ਕਰਨ ਲੱਗ ਪਿਆ ਵੀ ਇਹਦੇ ਵਿੱਚੋਂ ਤੇ ਬਹੁਤ ਕੁਝ ਮਿਲਦਾ ਹੈ, ਬੜੇ ਹੀਰੇ ਜਵਾਹਰਾਤ ਮਿਲਦੇ ਨੇ, ਇਹ ਤੇ ਬੜਾ ਵੱਡਾ ਇੱਕ ਕਿਸਮ ਦਾ ਬੜਾ ਵੱਡਾ ਜ਼ਰੂਰੀ ਕੰਮ ਹੈ ਜਿਹਨੂੰ ਮੈਂ ਛੱਡ ਦਿੱਤਾ ਸੀ। ਇਹ ਤਾਂ ਜੀਵਨ ਐਵੇਂ ਅਜਾਈ ਜਾ ਰਿਹਾ, ਰੁਲ ਜਾਏਗਾ ਜੀਵਨ। ਮੈਂ ਕਈਆਂ ਨੂੰ ਮੋਢੇ ਤੇ ਛੱਡ ਕੇ ਆਇਆ, ਅਰਥੀ ਨੂੰ, ਕਈਆਂ ਦੇ ਫੁੱਲ ਚੁੱਕ ਦਿੱਤੇ ਨੇ, ਕਈਆਂ ਦੇ ਭੋਗ ਪਵਾ ਦਿੱਤੇ, ਮੇਰਾ ਵੀ ਕਿਸੇ ਪਾ ਦੇਣਾ। ਭੋਗ ਪੈਣ ਤੋਂ ਪਹਿਲਾਂ ਕੰਮ ਕਰ ਲੈਣਾ ਚਾਹੀਦਾ ਜੋ ਕਰਨਾ ਚਾਹੀਦਾ ਇਸ ਥਾਂ ਤੇ। ਤਾਂ ਇੱਥੇ ਬਚਨ ਕੀਤੇ ਇਹ ਵਿਦ ਸੁਣ ਕੇ ਜਾਟਰੂ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਇਸ ਤਰ੍ਹਾਂ ਸੁਣ ਕੇ ਗੱਲ ਸ਼ੁਰੂ ਹੋਈ, ਤਾਂ ਹੀ ਹਜ਼ੂਰ ਨੇ ਅੱਜ ਬਚਨ ਕੀਤੇ। ਕਹਿੰਦੇ ਸੁਣਿਆ ਸਿੱਧ ਪੀਰ ਸੁਰਨਾਥ, ਜਿਹਨੂੰ ਸੁਣਨ ਦੀ ਜਾਚ ਆ ਗਈ। ਸਿੱਧ ਪੀਰ ਤੇ ਸੁਰਨਾਥ ਇਹਨਾਂ ਕੋਲ ਜਿਹੜੀਆਂ ਸ਼ਕਤੀਆਂ ਨੇ, ਉਹ ਮਨੁੱਖ ਉਹਨਾਂ ਸ਼ਕਤੀਆਂ ਦਾ ਜਾਣਕਾਰ ਹੋ ਗਿਆ। ਜਿਹੜੀਆਂ ਸਿੱਧਾਂ ਕੋਲ ਸ਼ਕਤੀਆਂ ਨੇ, ਪੀਰ ਤੇ ਸੁਰਨਾਥ ਦੇਵਤੇ ਤੇ ਨਾਥਾਂ ਕੋਲ ਜਿਹੜੀਆਂ ਤਾਕਤਾਂ ਨੇ, ਜੇ ਕੋਈ ਸੁਣਨਾ ਸਿੱਖ ਲਵੇ ਤਾਕਤਾਂ ਉਹਦੇ ਕੋਲ ਆ ਜਾਂਦੀਆਂ। ਸੁਣਿਆ ਧਰਤ, ਸੁਣਨ ਦੇ ਨਾਲ ਧਰਤੀ ਦੀ ਜਾਣਕਾਰੀ ਪ੍ਰਾਪਤ ਹੋ ਜਾਂਦੀ ਹੈ। ਇਸ ਧਰਤੀ ਦੇ ਵਿੱਚ ਕੀ ਹੈ, ਇਹਦੇ ਉੱਪਰ ਤੁਰਨ ਵਾਲੇ ਜੀਵ ਜੰਤ ਕੀ ਕਰ ਰਹੇ ਨੇ, ਉਹਨਾਂ ਦੇ ਹਾਲਾਤ ਕੀ, ਇਹਦਾ ਵੀ ਗਿਆਨ ਸੁਣਨ ਨਾਲ ਮਿਲ ਜਾਂਦਾ। ਧਵਲ, ਧਵਲ ਦੇ ਅਰਥ, ਧਵਲ ਦੇ ਅਰਥ ਬਲਦ ਕੀਤੇ ਨੇ ਕਈਆਂ, ਵੀ ਇਹ ਜਿਹੜੇ ਬਲਦ ਨੇ ਧਰਤੀ ਚੁੱਕੀ ਹੋਈ ਆਪਣੇ ਸਿੰਘਾਂ ਤੋਂ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਧਵਲ ਦੇ ਅਰਥ ਨੇ ਧਰਮ। ਸੁਣਨ ਦੇ ਨਾਲ ਧਰਮ ਦੀ ਸਮਝ ਆ ਜਾਂਦੀ ਕਿ ਧਰਮ ਕਿਸ ਨੂੰ ਕਹਿੰਦੇ ਨੇ। ਆਕਾਸ਼ ਤੱਤ ਦੇ ਗੁਣ ਕਿਹੜੇ ਨੇ, ਨਾਮ ਸੁਣਨ ਨਾਲ ਪਤਾ ਲੱਗ ਜਾਂਦਾ। ਵਿਸ਼ੇ ਬਹੁਤ ਲੰਮੇ ਨੇ, ਅੱਗੇ ਯਤਨ ਕਰਾਂਗੇ। ਆਕਾਸ਼ੀ ਪ੍ਰਕਿਰਿਆ ਜਿਹੜੀ ਹੈ, ਜਿਹਦੇ ਨਾਲ ਆ ਸਾਰਾ ਸਿਸਟਮ ਚੱਲਦਾ, ਤੁਹਾਡਾ ਮੋਬਾਈਲ ਆਦਿ, ਜਿੰਨਾ ਵੀ ਆ ਤੱਤ ਹੈ ਨਾ ਆਕਾਸ਼, ਇਹਦੇ ਨਾਲ ਹੀ ਸਾਰਾ ਕੁਝ ਚੱਲ ਰਿਹਾ, ਜਿਹੜਾ ਅਣਦਿਸਦਾ ਚੱਲਦਾ ਨਾ। ਇਹਦੀ ਵੀ ਉਹਨਾਂ ਨੂੰ ਸਮਝ ਆ ਜਾਂਦੀ ਜਿਹੜੇ ਸੁਣਨ ਵਿੱਚ ਸਮਰੱਥ ਹੋ ਜਾਂਦੇ। ਆਕਾਸ਼ ਦੀ ਸਮਝ ਆ ਜਾਂਦੀ ਕਿ ਆਕਾਸ਼ ਤੱਤ ਕੀ ਹੈ, ਆਕਾਸ਼ ਦੇ ਰਾਹੀਂ ਕੀ ਕੀ ਚੱਲ ਰਿਹਾ, ਕਿੰਨਾ ਸੂਖਸ਼ਮ ਹੈ ਆਕਾਸ਼ ਜਿਹੜਾ। ਜਿੰਨਾ ਮੀਡੀਆ, ਜਿੰਨਾ ਸਿਸਟਮ ਚੱਲਦਾ, ਇਹ ਸਾਰਾ ਆਕਾਸ਼ ਤੱਤ ਰਾਹੀਂ ਚੱਲ ਰਿਹਾ ਹੈ। ਇਹਦੀ ਵੀ ਸਮਝ ਜਿਹੜੇ ਨਾਮ ਨੂੰ ਸੁਣਦੇ ਉਹਨਾਂ ਨੂੰ ਆ ਜਾਂਦੀ। ਸੁਣਿਆ ਦੀਪ, ਦੀਪ ਕਹਿੰਦੇ ਨੇ ਉਹ ਧਰਤੀ ਦੇ ਟੁਕੜੇ ਜਿਨ੍ਹਾਂ ਦੇ ਆਲੇ ਦੁਆਲੇ ਪਾਣੀ ਹੋਵੇ, ਉਹ ਕਿਵੇਂ ਟਿਕੇ ਹੋਏ ਨੇ ਔਰ ਉੱਥੇ ਕੀ ਹੈ, ਇਹਦੀ ਵੀ ਸਮਝ ਸੁਣਨ ਦੁਆਰਾ ਆ ਜਾਂਦੀ। ਲੋ, ਲੋ ਦਾ ਅਰਥ ਹੈ ਧਰਤੀਆਂ, ਕਈ ਤਰ੍ਹਾਂ ਦੀਆਂ ਧਰਤੀਆਂ, ਪਤਾਲ ਤੇ ਬੜੇ ਤਰ੍ਹਾਂ ਦੇ ਪਤਾਲ ਤੇ ਧਰਤੀਆਂ ਦਾ ਗਿਆਨ ਸੁਣਨ ਦੁਆਰਾ ਹੋ ਜਾਂਦਾ। ਫਿਰ ਸਾਹਿਬ ਕਹਿੰਦੇ ਸੁਣਿਆ ਪੋਹ ਨਾ ਸਕੈ ਕਾਲ, ਕਾਲ ਕਹਿੰਦੇ ਨੇ ਸਮੇਂ ਨੂੰ, ਮੌਤ ਨੂੰ। ਜਿਹੜਾ ਵਿਅਕਤੀ ਸ਼ਬਦ ਨੂੰ ਸੁਣਨ ਦੇ ਸਮਰੱਥ ਹੋ ਜਾਂਦਾ ਹੈ, ਉਹ ਕਾਲ ਤੋਂ ਪਾਰ ਚਲਾ ਜਾਂਦਾ ਹੈ, ਮੌਤ ਦਾ ਡਰ ਉਹਦੇ ਤੋਂ ਲੈ ਜਾਂਦਾ ਹੈ, ਮੌਤ ਉੱਥੇ ਪਹੁੰਚ ਨਹੀਂ ਸਕਦੀ। ਪੋਹ ਨਾ ਸਕਣ ਦਾ ਮਤਲਬ ਖਹਿ ਜਾਣਾ, ਟੱਚ ਕਰਨਾ, ਮੌਤ ਉਹਨੂੰ ਟੱਚ ਨਹੀਂ ਕਰ ਸਕਦੀ। ਉਹ ਐਸੀ ਦੁਨੀਆਂ ਵਿੱਚ ਚਲਾ ਜਾਂਦਾ ਜਿੱਥੇ ਮੌਤ ਦਾ ਨਿਯਮ ਨਹੀਂ ਚੱਲਦਾ, ਲਾਗੂ ਨਹੀਂ ਹੁੰਦਾ ਉਹਦੇ ਤੇ। ਜਿਵੇਂ ਇਹ ਦੇਸ਼ ਹੈ ਨਾ, ਇਸ ਦੇਸ਼ ਦੇ ਨਿਯਮ ਇੱਥੇ ਨੇ, ਇੱਥੇ ਨਿਯਮ ਜਿਹੜੇ ਨੇ, ਜੇ ਕੋਈ ਬੰਦਾ ਇਸ ਦੇਸ਼ ਨੂੰ ਛੱਡ ਕੇ ਦੂਸਰੇ ਵਿੱਚ ਚਲਾ ਜਾਏ ਤੇ ਇੱਥੋਂ ਵਾਲੇ ਨਿਯਮ ਉਸ ਥਾਂ ਤੇ ਲਾਗੂ ਨਹੀਂ ਹੋਣਗੇ, ਇਹਨਾਂ ਤੋਂ ਬਰੀ ਹੋ ਜਾਏਗਾ, ਉੱਥੇ ਇਹ ਨਿਯਮ ਲਾਗੂ ਨਹੀਂ ਹੁੰਦੇ। ਜਿਹੜਾ ਸ਼ਬਦ ਵਿੱਚ ਜੁੜ ਜਾਂਦਾ, ਉਹਨੂੰ ਸੁਣ ਲੈਂਦਾ, ਉਹ ਇਸ ਭੌਤਿਕ ਸਰੀਰ ਤੋਂ ਪਾਰ ਚਲਾ ਜਾਂਦਾ ਸ਼ਬਦ ਦੀ ਦੁਨੀਆ ਵਿੱਚ, ਤੇ ਉਸ ਵਿਦੇਸ਼ ਵਿੱਚ, ਉਸ ਸ਼ਬਦ ਦੇ ਅੰਦਰ, ਉਸ ਸਿਸਟਮ ਦੇ ਅੰਦਰ ਮੌਤ ਦੀ ਕੋਈ ਪਹੁੰਚ ਨਹੀਂ, ਉਹ ਇਹਦੇ ਕਾਨੂੰਨ ਤੋਂ ਬਾਹਰ ਚਲਾ ਜਾਂਦਾ। ਸੁਣਿਆ ਪੋਹ ਨਾ ਸਕੈ ਕਾਲ, ਸਾਹਿਬ ਕਹਿੰਦੇ ਨਾਨਕ ਭਗਤਾਂ ਸਦਾ ਵਿਗਾਸ। ਇਸ ਤਰ੍ਹਾਂ ਦੇ ਜਿਹੜੇ ਭਗਤ ਨੇ, ਜਿਨ੍ਹਾਂ ਨੂੰ ਸੁਣਨ ਦੀ ਸਮਝ ਆ ਜਾਂਦੀ, ਕਲਾ ਆ ਜਾਂਦੀ, ਪਤਾ ਲੱਗ ਜਾਂਦਾ, ਉਹਨਾਂ ਨੂੰ ਸਦਾ ਵਿਗਾਸ ਦੇ ਅਰਥ ਨੇ ਆਤਮਿਕ ਖੁਸ਼ੀ। ਕੱਲੀ ਖੁਸ਼ੀ ਕਹੀਏ ਤਾਂ ਉਹ ਸਰੀਰ ਦੀ ਖੁਸ਼ੀ ਹੈ, ਜਿਵੇਂ ਕਿਸੇ ਨੂੰ ਗਰਮੀ ਲੱਗੇ ਠੰਡੀ ਹਵਾ ਮਿਲ ਜਾਏ ਉਹ ਖੁਸ਼ ਹੁੰਦਾ, ਇਹ ਇੱਕ ਖੁਸ਼ੀ ਹੈ ਸਰੀਰ ਦੀ ਹੈ। ਜਾਂ ਭੁੱਖ ਹੈ ਸਵਾਦ ਭੋਜਨ ਮਿਲ ਗਿਆ ਉਹਨੂੰ ਕਹਾਂਗੇ ਵੀ ਥੋੜਾ ਜਿਹਾ ਚਿਰ ਖੁਸ਼, ਇਹ ਸਰੀਰ ਦੀ ਖੁਸ਼ੀ ਹੈ। ਪਰ ਵਿਕਾਸ ਦੇ ਅਰਥ ਨੇ ਆਂਤਰਿਕ ਅੰਦਰਲਾ ਖੇੜਾ ਜਿੱਥੇ ਸਰੀਰ ਦਾ ਸੰਬੰਧ ਨਹੀਂ। ਹਾਂ ਸਰੀਰ ਵੀ ਉਹਦੇ ਤੋਂ ਪ੍ਰਭਾਵਿਤ ਹੁੰਦਾ ਹੈ, ਪਰ ਉਹ ਬੰਦੇ ਦੀ ਧੁਰ ਜੜ ਉਹਦੇ ਨਾਲ ਹਿੱਲ ਜਾਂਦੀ ਹੈ ਉਸ ਖੁਸ਼ੀ ਨਾਲ। ਉਹ ਲਹਿਰ ਬੰਦੇ ਨੂੰ ਅੰਦਰੋਂ ਇੱਕ ਵਾਰੀ ਰਿੜਕ ਦਿੰਦੀ ਹੈ, ਉਸਨੂੰ ਖੜਾ ਕਰ ਦਿੰਦੀ ਹੈ, ਉਹਦੇ ਸਰੀਰ 'ਤੇ ਵੀ ਉਹਦਾ ਪ੍ਰਭਾਵ। ਇਹਨੂੰ ਗੁਰੂ ਸਾਹਿਬ ਵਿਗਾਸ ਕਹਿੰਦੇ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਐਸੇ ਨਾਮ ਨੂੰ ਸੁਣਨ ਨਾਲ ਦੁੱਖਾਂ ਦਾ ਅਤੇ ਪਾਪਾਂ ਦਾ ਨਾਸ ਹੁੰਦਾ ਹੈ। ਐਸਾ ਨਾਮ ਹੀ ਜੀਵਨ ਦੇ ਦੁੱਖਾਂ ਨੂੰ ਖਤਮ